ਪਰਮ ਸਤਿਕਾਰ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਮਹਾਨ ਗੁਰਮਤਿ ਸਮਾਗਮ ਵਿੱਚ ਪਹਿਲੇ ਦਿਨ ਦੀ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜੀ ਕਿ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਵੀ ਕਿਤੇ ਜਗ੍ਹਾ ਮਿਲੇ ਬੈਠਣ ਦੀ ਖੇਚਲ ਕਰੋ। ਜਿੰਨਾ ਕੁ ਸਮਾਂ ਸਾਡੇ ਪਾਸ ਬਾਕੀ ਰਹਿੰਦਾ ਹੈ, 8:15 ਸ਼ੁਰੂ ਕੀਤਾ ਸੀ, 9:15 ਹੋ ਗਏ ਹੈ, 10 ਵਜੇ ਤੱਕ ਪਰਮਿਸ਼ਨ ਹੁੰਦੀ ਹੈ, ਸ਼ਹਿਰ ਦਾ ਸਿਸਟਮ ਹੈ ਇੱਦਾਂ ਦਾ। ਫਿਰ ਆਪਾਂ ਬਹੁਤਾ ਲੰਮਾ ਟਾਈਮ ਨਹੀਂ ਲਾਵਾਂਗੇ ਕਿਉਂਕਿ ਜੋ ਸਿਸਟਮ ਹੈ ਉਹ ਬੜਾ ਜ਼ਰੂਰੀ ਹੈ। ਡਿਸਿਪਲਿਨ ਕਰਕੇ ਹੀ ਇਹ ਚੰਡੀਗੜ੍ਹ ਹੈ ਤੇ ਉਹਨੂੰ ਤੋੜਨਾ ਨਹੀਂ ਚਾਹੀਦਾ, ਮੇਨਟੇਨ ਰੱਖਣਾ ਚਾਹੀਦਾ। ਜੋ ਸਿਸਟਮ ਰੂਲ ਜਿਹੜੇ ਬਣੇ ਹੁੰਦੇ ਆ ਉਹਨਾਂ ਨੂੰ ਫੋਲੋ ਕਰੀਦਾ। ਇਸ ਕਰਕੇ ਅਸੀਂ ਉਹਦੀ ਜੋ ਰੂਲ ਨੇ ਉਹ ਤੋੜਾਂਗੇ ਨਹੀਂ, ਆਪਾਂ ਪੂਰੇ ਟਾਈਮ ਤੇ ਸਮਾਪਤੀ ਕਰ ਦਿਆਂਗੇ। ਉਹਦੇ ਲਈ ਜ਼ਰੂਰੀ ਹੈ ਵੀ ਜਿਹੜਾ ਜਿੰਨਾ ਕੁ ਟਾਈਮ ਸਾਡੇ ਪਾਸ ਹੈ ਉਹਦੇ 'ਚ ਅਸੀਂ ਮਨ ਬਿਰਤੀ ਇਕਾਗਰ ਕਰਕੇ ਬੈਠੀਏ। ਭੈਣਾਂ ਨੂੰ ਵੀ ਬੇਨਤੀ ਹੈ, ਬੱਚਿਆਂ ਦਾ ਵੀ ਖਿਆਲ ਰੱਖਿਓ, ਥੋੜ੍ਹਾ ਜਿਹਾ ਚਿਹਰਾ ਆਪਣੇ ਪਾਸ ਹੈ, ਇਕਾਗਰਤਾ ਜ਼ਰੂਰ ਬਖਸ਼ਣੀ। ਸਤਿਗੁਰੂ ਜੀ ਨੇ ਮਿਹਰ ਕੀਤੀ ਹੈ, ਰੱਬ ਜੀ ਦੇ ਬਣਾਏ ਹੋਏ ਨਿਯਮਾਂ ਨੂੰ ਹੀ ਅਸੀਂ ਧਰਮ ਕਹਿੰਦੇ ਹਾਂ। ਧਰਮ ਕੀ ਹੈ? ਪਰਮਾਤਮਾ ਵੱਲੋਂ ਜੋ ਬਣਾਏ ਹੋਏ ਨਿਯਮ ਹਨ। ਜਿਵੇਂ ਆਪਾਂ ਇੰਡੀਆ ਦਾ ਨਿਯਮ ਕੀ ਹੈ, ਇੰਡੀਆ ਦਾ ਕਾਨੂੰਨ, ਇੰਡੀਆ ਦੇ ਕਾਨੂੰਨ ਨੂੰ ਇੰਡੀਆ ਦਾ ਕਾਨੂੰਨ ਹੈ ਜਿਹੜਾ, ਇਸੇ ਤਰ੍ਹਾਂ ਪਰਮਾਤਮਾ ਦਾ ਜਿਹੜਾ ਕਾਨੂੰਨ ਹੈ ਉਸੇ ਨੂੰ ਅਸੀਂ ਧਰਮ ਕਹਿੰਦੇ। ਧਰਮ 1, 2, 4, 10 ਨਹੀਂ ਨੇ, ਧਰਮ ਸਿਰਫ ਇੱਕ ਹੈ। ਮਜ਼ਹਬ ਵੱਖਰੇ ਵੱਖਰੇ ਨੇ, ਮੱਤਾਂ ਵੱਖਰੀਆਂ ਵੱਖਰੀਆਂ ਨੇ, ਇਹ ਸਾਰੇ ਜਿਹੜੇ ਰਾਹ ਆ ਇਹ ਧਰਮ ਤੱਕ ਪਹੁੰਚਣ ਦੇ ਆ। ਧਰਮ 2, 4 ਨਹੀਂ ਹੋ ਸਕਦੇ, 2, 4, 5 ਧਰਮ ਨਹੀਂ ਹੋ ਸਕਦੇ, ਧਰਮ ਇੱਕੋ ਹੀ ਹੁੰਦਾ। ਉਹ ਕੀ ਹੈ? ਜੋ ਪਰਮਾਤਮਾ ਦਾ ਬਣਾਏ ਹੋਏ, ਪਰਮਾਤਮਾ ਦੇ ਬਣਾਏ ਹੋਏ ਨਿਯਮ ਹਨ, ਧਰਮ ਬਣਿਆ ਹੋਇਆ। ਚੇਤਾ ਰੱਖਿਓ, ਧਰਮ ਨਹੀਂ ਬਣਾਇਆ ਜਾ ਸਕਦਾ, ਧਰਮੀ ਬਣਿਆ ਜਾ ਸਕਦਾ। ਧਰਮ ਕੋਈ ਬਣਾ ਨਹੀਂ ਸਕਦਾ, ਧਰਮੀ ਬਣਿਆ ਜਾ ਸਕਦਾ। ਰਾਹ ਦੱਸੇ, ਰਾਹ ਜ਼ਰੂਰ ਦੱਸਿਆ ਜਾ ਸਕਦਾ ਵੀ ਧਰਮ ਤੱਕ ਪਹੁੰਚਣ ਲਈ ਵੱਖੋ ਵੱਖਰੇ ਰਾਹ। ਜਿਵੇਂ ਆਪਾਂ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੀਏ ਵੀ ਮਹਾਰਾਜ ਧਰਮ ਕਿਹੜਾ ਚੰਗਾ ਹੈ, ਉਹ ਕਹਿੰਦੇ ਸਗਲ ਧਰਮ ਮਹਿ ਸ੍ਰੇਸ਼ਟ ਧਰਮ। ਸਭ ਤੋਂ ਸ੍ਰੇਸ਼ਟ ਧਰਮ ਕੀ ਹੈ? ਹਰ ਕੋ ਨਾਮ ਜਪ ਨਿਰਮਲ ਕਰਮ, ਵਾਹਿਗੁਰੂ ਜੀ ਦੀ ਹੋਂਦ ਨੂੰ ਮਹਿਸੂਸ ਕਰ। ਜਪ ਮਤਲਬ ਸਮਝ, ਹਰ ਵੇਲੇ ਮਨ ਦੇ ਤਲ ਤੇ, ਏਦਾਂ ਹੀ ਨਹੀਂ ਕਹਿਣ ਮਾਤਰ ਨਹੀਂ, ਮਨ ਦੇ ਤਲ ਤੇ ਪਰਮਾਤਮਾ ਦੀ ਹੋਂਦ ਨੂੰ ਸਮਝ। ਜਿਹੜੇ ਦੀਵਾਨ ਸੁਣਦੇ ਰਹਿੰਦੇ ਆ ਉਹਨਾਂ ਨੂੰ ਪਤਾ, ਬਹੁਤ ਵਾਰ ਗੱਲ ਕੀਤੀ ਹੈ, ਨਾਮ ਦਾ ਕੀ ਅਰਥ ਹੈ ਜੀ? ਸਮਝੋ, ਨਾਮ ਦਾ ਕੀ ਅਰਥ ਹੈ? ਜੇਤਾ ਕੀਤਾ ਤੇਤਾ ਨਾਮ, ਬਿਨ ਨਾਵੈ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ। ਦੱਸੋ ਫਿਰ ਨਾਮ ਦਾ ਕੀ ਅਰਥ ਬਣਿਆ? ਉਹ ਕਿਹੜੀ ਚੀਜ਼ ਹੈ ਜਿਹੜੀ ਹਰ ਥਾਂ ਤੇ ਹੀ ਹੈ? ਦੱਸੋ ਜੀ, ਪਰਮਾਤਮਾ। ਨਾਮ ਦਾ ਅਰਥ ਹੈ ਪਰਮਾਤਮਾ। ਪਰਮਾਤਮਾ ਦਾ ਸਾਰਾ ਕੁਝ ਬਣਾਇਆ ਨਾ, ਜਿਵੇਂ ਨਾਮ ਕੇ ਧਾਰੇ
ਸਗਲੇ ਜਗ,
ਸਗਲੇ ਆਪਾਂ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਪਰਮਾਤਮਾ ਦੇ ਖੰਡ ਬ੍ਰਹਿਮੰਡ ਬਣਾਏ ਹੋਏ ਹੈ ਪਰਮਾਤਮਾ ਨੇ। ਭਾਵ ਕਿ ਨਾਮ ਦਾ ਅਰਥ ਹੈ ਪਰਮਾਤਮਾ, ਰੱਬ, ਮਾਲਕ। ਸਭ ਤੋਂ ਵਧੀਆ ਬੰਦਾ ਕਿਹੜਾ ਹੈ ਭਲਾ? ਧਰਮੀ ਕਿਹਨੂੰ ਗਿਣੀਏ? ਉਹਨੂੰ ਗਿਣੋ ਉਹਨੂੰ ਗਿਣ ਲਓ ਕਿਨੂੰ ਜਿਹੜਾ ਮਨ ਦੇ ਤਲ ਤੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਨਾਮ ਦਾ ਮਤਲਬ ਹੋਂਦ ਪਰਮਾਤਮਾ ਜੀ ਦੀ ਵਾਹਿਗੁਰੂ ਜੀ ਦੀ ਮਾਲਕ ਜੀ ਦੀ ਹੋਂਦ ਨਾਲ ਜਿਹੜਾ ਬੰਦਾ ਮਨ ਦੇ ਤਲ ਤੇ ਜੁੜਿਆ ਮਨ ਦੇ ਤਲ ਤੇ ਉਹ ਹੈ ਜਿਸ ਬੰਦੇ ਦਾ ਮਨ ਇਹ ਮੰਨ ਰਿਹਾ ਕਿ ਰੱਬ ਹੈ ਉਹ ਮੇਰੇ ਨਾਲ ਹੈ ਉਹ ਮੈਨੂੰ ਵੇਖਦਾ ਹੈ ਬਸ ਜਿਹੜਾ ਬੰਦਾ ਮਨ ਦੇ ਤਲ ਤੇ ਇਹ ਮੰਨਦਾ ਕਿ ਰੱਬ ਹੈ ਬਹੁਤ ਵਾਰ ਕੀ ਹੈ ਮਾੜਾ ਕੰਮ ਉਹ ਕਰੇਗਾ ਹੀ ਨਹੀਂ ਕਦੇ ਆਪਾਂ ਸਾਰੇ ਆ ਨਾ ਜਿਹੜੇ ਆਪਾਂ ਕਹਿੰਦੇ ਹਾਂ ਕਿ ਰੱਬ ਹੈ ਅਸੀਂ ਧਰਮੀ ਹਾਂ ਮੈਂ ਗਾਤਰਾ ਪਾਇਆ ਮੈਂ ਧਰਮੀ ਹਾਂ ਅਸੀਂ ਅੰਮ੍ਰਿਤ ਛਕਿਆ ਅਸੀਂ ਧਰਮੀ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਕੋਈ ਕਹਿੰਦਾ ਮੈਂ ਰਾਮ ਜੀ ਨੂੰ ਮੰਨਦਾ ਕੋਈ ਕਹਿੰਦਾ ਮੈਂ ਭਗਵਾਨ ਕ੍ਰਿਸ਼ਨ ਨੂੰ ਮੰਨਦਾ ਕੋਈ ਖੁਦਾ ਨੂੰ ਮੰਨਦਾ ਮਨ ਦੇ ਤਲ ਤੇ ਅਸੀਂ ਮਨ ਦੇ ਤਲ ਤੇ ਆਸਤਿਕ ਬਹੁਤ ਘੱਟ ਨੇ ਮਨ ਦੇ ਤਲ ਤੇ ਨਾਸਤਿਕਤਾ ਜ਼ਿਆਦੀ ਹੈ ਮਨ ਦੇ ਤਲ ਤੇ ਅਸੀਂ ਧਰਮੀ ਨਹੀਂ ਜੀਭ ਨਾਲ ਕਹੀ ਜਾਂਦੇ ਹਾਂ ਰੱਬ ਹੈ ਪਰ ਮਨ ਨਹੀਂ ਮੰਨਦਾ ਜੇ ਮਨ ਚੰਦਰਾ ਮੰਨਦਾ ਹੋਵੇ ਤੇ ਮਾੜੇ ਕੰਮ ਕਿਉਂ ਕਰੀਏ ਜਿਹੜਾ ਬੰਦਾ ਮਨ ਦੇ ਤਲ ਤੇ ਰੱਬ ਜੀ ਦੀ ਹੋਂਦ ਨੂੰ ਮੰਨਦਾ ਹੈ ਉਹ ਕਦੇ ਵੀ ਜ਼ਿੰਦਗੀ ਵਿੱਚ ਗਲਤੀ ਨਹੀਂ ਕਰਦਾ ਕਿਵੇਂ ਕਰੇਗਾ ਜੀ ਗਲਤੀ ਮਨ ਮੰਨਦਾ ਵੀ ਰੱਬ ਦਾ ਕੈਮਰਾ ਫਿੱਟ ਹੈ ਮਾਲਕ ਹਰ ਜਗ੍ਹਾ ਵੇਖਦਾ ਪਰਮਾਤਮਾ ਦੇ ਨਿਯਮ ਨੇ ਸਜ਼ਾ ਦੇਣਗੇ ਗਲਤ ਕਰੇਗਾ ਸਜ਼ਾ ਮਿਲੇਗੀ ਤੇ ਉਹ ਫਿਰ ਕਿਵੇਂ ਗਲਤੀ ਕਰੇਗਾ ਗਲਤੀ ਕਰਦਾ ਹੀ ਉਹ ਹੈ ਜਿਹੜਾ ਮਨ ਦੇ ਤਲ ਤੇ ਨਾਸਤਕ ਹੁੰਦਾ ਹੈ ਜਿਹੜਾ ਮਨ ਦੇ ਤਲ ਤੇ ਰੱਬ ਨੂੰ ਮੰਨਦਾ ਉਹ ਧਰਮੀ ਹੈ ਕਿਉਂਕਿ ਰੱਬ ਦੇ ਨਿਯਮਾਂ ਨੂੰ ਸਮਝਦਾ ਹੈ ਨਿਯਮਾਂ ਨੂੰ ਮੰਨਦਾ ਹੈ ਤੇ ਜਿਹੜਾ ਬੰਦਾ ਮਨ ਕਰਕੇ ਰੱਬ ਨੂੰ ਮੰਨਦਾ ਹੈ ਆਪਣੇ ਚੋਂ ਉਹ ਗਲਤੀ ਕਿਵੇਂ ਕਰੇਗਾ ਗੁਰੂ ਜੀ ਦਾ ਬਚਨ ਹੈ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਕਦੇ ਵੀ ਬੁਰਾ ਨਹੀਂ ਕੰਮ ਨਹੀਂ ਕਰ ਸਕਦਾ ਗਲਤੀਆਂ ਕਰਦੇ ਹੀ ਉਹ ਨੇ ਜਿਹੜੇ ਰੱਬ ਜੀ ਨੂੰ ਮਾਲਕ ਜੀ ਨੂੰ ਦੂਰ ਸਮਝਦੇ ਆ ਜੀਭ ਕਰਕੇ ਕਹਿੰਦੇ ਆ ਨੇੜੇ ਹੈ ਪਰ ਮਨ ਦੇ ਤਲ ਤੇ ਅਸੀਂ ਧਰਮੀ ਬਣਨਾ ਅਸੀਂ ਤਨ ਦੇ ਤਲ ਤੇ ਧਰਮੀ ਬਣ ਗਏ ਤਨ ਦੇ ਤਲ ਤੇ ਵੀ ਦਮਾਲਾ ਸਜਾਉਣਾ ਹੈ ਦਸਤਾਰ ਸਜਾਉਣੀ ਹੈ ਚੋਲਾ ਪਾਉਣਾ ਹੈ ਇਹ ਤਨ ਦੇ ਤਲ ਤੇ ਧਰਮੀ ਬਣ ਗਏ ਪਰ ਧਰਮੀ ਬਣਨਾ ਹੈ ਮਨ ਦੇ ਤਲ ਤੇ ਇਹ ਸਾਡਾ ਕੌਮੀ ਕਨਸੈਪਟ ਤੇ ਹੈ ਵੀ ਅਸੀਂ ਸ੍ਰੀ ਸਾਹਿਬ ਪਾਈਏ ਅਸੀਂ ਦਸਤਾਰ ਸਜਾਈਏ ਅਸੀਂ ਦਾੜਾ ਇਹ ਸਾਡਾ ਕੌਮੀ ਕਨਸੈਪਟ ਹੈ ਪਰ ਜਿਹੜਾ ਧਰਮ ਦਾ ਕਨਸੈਪਟ ਹੈ ਉਹਦਾ ਵਿਸ਼ਾ ਉਹਦਾ ਸੰਬੰਧ ਸਾਡੇ ਮਨ ਨਾਲ ਹੈ ਸਾਡੇ ਤਨ ਨਾਲ ਨਹੀਂ ਮਨ ਨਾਲ ਸੰਬੰਧ ਹੈ ਸਾਡੇ ਜਿਹੜਾ ਧਰਮੀ ਬਣਨਾ ਹੈ ਉਹ ਮਨ ਦੇ ਤਲ ਤੇ ਬਣਨਾ ਹੈ ਰੱਬ ਦੇ ਨਿਯਮਾਂ ਨੂੰ ਮਾਲਕ ਦੇ ਨਿਯਮਾਂ ਨੂੰ ਸਮਝਣਾ ਹੈ ਤੇ ਸਮਝ ਕੇ ਫੋਲੋ ਕਰੋ ਬਸ ਜਿਹੜਾ ਨੇੜੇ ਸਮਝੇਗਾ ਗਲਤੀ ਕਦੇ ਕਰੇਗਾ ਹੀ ਨਹੀਂ ਲਓ ਸੁਣੋ ਪੂਰਾ ਸ਼ਬਦ ਸੁਣੋ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ ਜਿਹੜਾ ਨੇੜੇ ਸਮਝਦਾ ਹੈ ਉਹ ਕਦੇ ਗਲਤੀ ਕਿਉਂ ਕਰੇਗਾ ਬਹੁਤ ਆਰਾਮ ਨਾਲ ਪੜ੍ਹੋ ਪੂਰਾ ਸ਼ਬਦ ਇੱਕ ਵਾਰ ਪੜ੍ਹੋ ਪੂਰਾ ਅਰਥ ਕਰਨ ਦੀ ਲੋੜ ਨਹੀਂ ਸਮਝ ਆਉਣਗੇ ਤੁਹਾਨੂੰ ਸਪਸ਼ਟ ਸ਼ਬਦ ਹੈ ਇਹ ਜਿਹਦੇ ਵਿੱਚ ਗੁਰੂ ਜੀ ਕਹਿੰਦੇ ਹੈ ਕਿ ਰੱਬ ਨੂੰ ਨੇੜੇ ਸਮਝਣ ਵਾਲਾ ਕਦੇ ਬੁਰਾਈਆਂ ਨਹੀਂ ਕਰਦਾ ਰੱਬ ਨੂੰ ਨੇੜੇ ਸਮਝਣ ਵਾਲਾ ਕਦੇ ਪਰਗ੍ਰਹਿ ਨਹੀਂ ਜਾਂਦਾ ਪਰਮਾਤਮਾ ਨੂੰ ਨੇੜੇ ਸਮਝਣ ਵਾਲਾ ਕਦੇ ਝੂਠ ਨਹੀਂ ਬੋਲਦਾ ਰੱਬ ਨੂੰ ਨੇੜੇ ਸਮਝਣ ਵਾਲਾ ਕਦੇ ਚੋਰੀ ਨਹੀਂ ਕਰਦਾ ਹੁਣ ਜਦੋਂ ਬੰਦਾ ਚੋਰੀ ਕਰਦਾ ਉਹ ਕਹਿੰਦਾ ਕਿਹੜਾ ਕੋਈ ਵੇਖਦਾ ਪਰ ਜਿਹੜਾ ਬੰਦਾ ਮਨ ਦੇ ਤਲ ਤੇ ਇਹ ਮੰਨੇਗਾ ਕਿ ਰੱਬ ਵੇਖਦਾ ਚੋਰੀ ਕਰ ਹੀ ਨਹੀਂ ਸਕਦਾ ਗਲਤ ਕੰਮ ਕਰਦੇ ਹੀ ਉਹ ਨੇ ਜਿਹੜੇ ਮਨ ਦੇ ਤਲ ਤੇ ਰੱਬ ਨੂੰ ਨਹੀਂ ਮੰਨਦੇ ਲਓ ਪੂਰਾ ਸ਼ਬਦ ਸੁਣੀਏ ਇੱਕ ਵਾਰ ਸਿੰਘੋ ਧਿਆਨ ਨਾਲ ਸੁਣਿਓ ਗੁਰੂ ਜੀ ਦਾ ਬਚਨ ਗੁਰਮੂਰਤ ਗੁਰ ਸ਼ਬਦ ਹੈ ਚੇਤਾ ਰੱਖਿਓ ਗੁਰੂ ਜੀ ਦੀ ਮੂਰਤ ਹੀ ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤ ਹੈ ਜਦੋਂ ਆਪਾਂ ਧਿਆਨ ਲਾ ਕੇ ਸ਼ਬਦ ਸੁਣਦੇ ਹਾਂ ਉਦੋਂ ਸਮਝ ਲਓ ਗੁਰੂ ਦੇ ਦਰਸ਼ਨ ਹੁੰਦੇ ਆ ਯਾਦ ਰੱਖੋ ਦੱਸੋ ਗੁਰੂ ਸਾਡੇ ਗੁਰੂ ਜੀ ਦੇਹ ਨੇ ਕਿ ਸ਼ਬਦ ਹੈ ਬੋਲੋ ਦੇਹ ਹੈ ਕਿ ਸ਼ਬਦ ਬਸ ਫਿਰ ਜਦੋਂ ਸ਼ਬਦ ਆ ਗਿਆ ਉਦੋਂ ਦਰਸ਼ਨ ਹੋਣੇ ਦੇਹ ਹੈ ਸ਼ਬਦ ਅੱਛਾ ਜੇ ਸ਼ਬਦ ਹੈ ਫਿਰ ਸ਼ਬਦ ਕਿਹੜੀਆਂ ਅੱਖਾਂ ਨਾਲ ਦਿਸੇਗਾ ਸੁਰਤ ਨਾਲ ਸੁਰਤ ਨੂੰ ਟੱਚ ਕਰਨਾ ਚਾਹੀਦਾ ਸਿੱਖ ਵੀ ਦੇਹ ਨਹੀਂ ਤੇ ਗੁਰੂ ਵੀ ਦੇਹ ਨਹੀਂ ਸਿੱਖ ਸੁਰਤ ਹੈ ਤੇ ਗੁਰੂ ਜੀ ਸਾਡੇ ਸ਼ਬਦ ਸਰੂਪ ਹਨ ਜਦੋਂ ਸ਼ਬਦ ਸਾਹਮਣੇ ਆਉਂਦਾ ਹੈ ਐ ਮੰਨ ਲਿਆ ਕਰੀਏ ਵੀ ਹੁਣ ਗੁਰੂ ਜੀ ਆ ਗਿਆ ਤੇ ਜਦੋਂ ਸਾਡੀ ਸੁਰਤ ਦੇ ਨਾਲ ਟੱਚ ਕਰੇਗਾ ਸ਼ਬਦ ਸੁਰਤ ਤੱਕ ਪਹੁੰਚ ਗਿਆ ਸਮਝ ਲਓ ਸਿੱਖ ਤੱਕ ਪਹੁੰਚ ਗਿਆ ਕਿਉਂਕਿ ਸਿੱਖ ਸਰੀਰ ਨਹੀਂ ਸੁਰਤ ਸ਼ਬਦ ਗੁਰੂ ਸੁਰਤ ਧੁਨ ਚੇਲ ਹੁਣ ਸ਼ਬਦ ਨੂੰ ਸੁਰਤ ਤੱਕ ਜਾਣ ਦਿਓ ਸਮਝ ਲਓ ਉਹ ਟੱਚ ਕਰਦਾ ਨਾ ਜਦੋਂ ਸੁਰਤ ਤੱਕ ਪਹੁੰਚ ਜਾਂਦਾ ਉਦੋਂ ਫਿਰ ਦਰਸ਼ਨ ਹੁੰਦੇ ਨੇ ਦਰਸ਼ਨ ਕਾਹਦੇ ਕਰਨੇ ਨੇ ਸ਼ਬਦ ਦੇ ਸਮਝਣਾ ਹੈ ਸ਼ਬਦ ਨੂੰ ਲਓ ਸੋ
ਨਿਕਟ ਬੁਝੈ ਸੋ ਬੁਰਾ ਕਿਉਂ ਕਰੇ ਬਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋਲ
ਕਈ ਸਾਰੇ ਹੀ ਜਾਂਦੇ ਨੇੜੇ ਹੈ ਜੀ ਰੱਬ ਨੇੜੇ ਪਰ ਗੁਰੂ ਦੀ ਕਿਰਪਾ ਨਾਲ ਇਸ ਭੇਦ ਨੂੰ ਸਮਝਦਾ ਕੋਈ ਕੋਈ ਆ ਜੇ ਭੇਦ ਸਮਝ ਚ ਆ ਜੇ ਬੰਦਾ ਗਲਤੀ ਨਹੀਂ ਕਰ ਸਕਦਾ ਨੇੜੇ ਮਨ ਦੇ ਤਲ ਤੇ ਮੰਨ ਲਓ ਜਿਹੜਾ ਨਹੀਂ ਮੰਨਦਾ ਫਿਰ ਗਲਤੀਆਂ ਵੇਖੋ ਕਿੱਦਾਂ ਦੀਆਂ ਕਰਦਾ ਸੁਣੋ
ਨਿਕਟ ਨਾ ਦੇਖੇ ਪਰ ਗ੍ਰਹਿ ਜਾਏ ਦਰਦ ਹਿਰੇ ਮਿੱਠਿਆ ਕਰ ਖਾਏ
ਪਰਾਏ ਗੈਰ ਗ੍ਰਹਿ ਵੀ ਉਹੀ ਜਾਂਦਾ ਧੱਕੇ ਖਾਂਦਾ ਤੇ ਪਰਾਈ ਮਾਇਆ ਨੂੰ ਮਿੱਥਿਆ ਵੀ ਕਹਿੰਦਾ ਪਰ ਠੱਗੀਆਂ ਵੀ ਮਾਰਦਾ ਦੋ ਨੰਬਰ ਦਾ ਧੰਦਾ ਉੱਪਰਲਾ ਪੈਸਾ ਕਹਿੰਦੇ ਉਹੀ ਖਾਂਦੇ ਨੇ ਜਿਹੜੇ ਰੱਬ ਨੂੰ ਨੇੜੇ ਨਹੀਂ ਜਾਣਦੇ
ਪੈਂਠ ਗੌਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਭੁਲਾਨਿਆ
ਬਸ ਭਰਮਾਂ ਵਿੱਚ ਹੀ ਭਟਕਦਾ ਰਹਿੰਦਾ ਹੈ ਬੜਾ ਵੱਡਾ ਭਰਮ ਪਿਆ ਹੋਇਆ ਪੜਦਾ ਪਿਆ ਹੋਇਆ ਹੈ ਐਸੀ ਠਗੌਰੀ ਕਹਿੰਦੇ ਮਾਇਆ ਦੀ ਇਹ ਮਟੀਰੀਅਲਿਜ਼ਮ ਐਸਾ ਸੁਰਤ ਤੇ ਮਟੀਰੀਅਲ ਦਾ ਸੁਰਤ ਤੇ ਐਸਾ ਪ੍ਰਭਾਵ ਪੈ ਜਾਂਦਾ ਪਕੜ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਪਈ ਠਗੌਰੀ ਐਸੀ ਠਗੌਰੀ ਪੈਂਦੀ ਹੈ ਹਰ ਸੰਗ ਨਾ ਜਾਣੇ ਪਰਮਾਤਮਾ ਨੂੰ ਨੇੜੇ ਜਾਣਦਾ ਹੀ ਨਹੀਂ ਸਮਝਦਾ ਹੀ ਨਹੀਂ ਗੁਰੂ ਤੋਂ ਬਿਨਾਂ ਬਸ ਫਿਰ ਭੁੱਲਿਆ ਹੀ ਫਿਰਦਾ ਰਹਿੰਦਾ ਹਾਂਜੀ
ਨਿਕਟ ਨਾ ਜਾਣੇ ਬੋਲੇ ਕੂੜ ਮਾਇਆ ਮੂਠਾ ਹੈ ਮੂੜ ਅੰਤਰ ਵਸਤ ਦਿਸੰਤਰ ਜਾਏ ਬਾਜ ਗੁਰੂ ਹੈ ਪਰਮ ਭੁਲਾਏ ਜਿਸ ਮਸਤਕ ਕਰਮ ਲਿਖਿਆਲ ਡਾਟ ਸਤਿਗੁਰ ਸੇਵੇ ਖੁੱਲੇ ਕਪਾਟ
ਜਿਹਦੇ ਮੱਥੇ ਤੇ ਚੰਗੇ ਭਾਗ ਲਿਖੇ ਹੈ ਕਹਿੰਦੇ ਸਤਿਗੁਰੂ ਨੂੰ ਮਿਲ ਕੇ ਕਪਾਟ ਖੁੱਲ ਗਏ ਜਿਸ ਦੇ ਉਹਦੇ ਤੇ ਮਿਹਰ ਹੁੰਦੀ ਲਾਸਟ ਪੰਕਤੀ
ਜਿਸ ਮਸਤਕ ਕਰਮ ਲਿਖਿਆਲ ਡਾਟ ਸਤਿਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਏ
ਅੰਦਰ ਬਾਹਰ ਵਸਣ ਵਾਲਾ ਇੱਕ ਹੀ ਮਾਲਕ ਹੈ ਇੱਕ ਹੀ ਪਰਮਾਤਮਾ ਹੈ ਹੋਰ ਕੁਛ ਨਹੀਂ ਆਉਂਦਾ ਜਾਂਦਾ ਕੁਛ ਨਹੀਂ ਮਨ ਦਾ ਭਰਮ ਹੈ ਭੁਲੇਖਾ ਹੈ ਸੁਣੋ ਹੁਣ ਧਿਆਨ ਨਾਲ ਜਦੋਂ ਇਦਾਂ ਦੀਆਂ ਪੰਕਤੀਆਂ ਵਿੱਚ ਆ ਜਾਂਦੀਆਂ ਨੇ ਨਾ ਵੀ ਜਿਹਦੇ ਧੁਰੋਂ ਲਿਖਿਆ ਹੋਇਆ ਹੈ ਉੱਥੇ ਫਿਰ ਸਾਡੇ ਬੰਦੇ ਕਈ ਇੱਕਦਮ ਕੌਨਫੀਡੈਂਸ ਲੋਅ ਹੋ ਜਾਂਦਾ ਮਨ 'ਚ ਪਤਾ ਕੀ ਆ ਜਾਂਦਾ ਚਲੋ ਫਿਰ ਸਾਡੇ ਲਿਖਿਆ ਹੀ ਨਹੀਂ ਹੋਇਆ ਬਾਕੀਆਂ ਦੇ ਲਿਖਿਆ ਹੋਇਆ ਸਾਡੇ ਲਿਖਿਆ ਹੀ ਨਹੀਂ ਪਰ ਜਿਹੜੇ ਦੀਵਾਨ ਸੁਣਦੇ ਰਹਿੰਦੇ ਉਹ ਆਪਾਂ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਲਿਖਣਾ ਸਾਨੂੰ ਪੈਣਾ ਹੈ ਲਿਖਿਆ ਅਸੀਂ ਲਿਖਣਾ ਹੈ ਗੁਰੂ ਜੀ ਕਹਿੰਦੇ ਨਹੀਂ ਕਰ ਕਰ ਕਰਨਾ
ਲਿਖ ਲੈ
ਲਿਖ ਲੈ ਜਾਹੋ ਆਪੇ ਬੀਜ
ਆਪੇ ਹੀ ਖਾ।
ਅਸੀਂ ਲਿਖਣਾ ਗੁਰੂ ਜੀ ਕਹਿੰਦੇ ਆ ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹਦੇ ਆ ਲੋਕਾਂ ਨੂੰ
ਫਰੀਦਾ ਜੇ ਤੂੰ ਅਕਲ ਲਤੀਫ ਕਾਣੇ ਲਿਖਣਾ ਲੇਖ ਆਪਣੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ।
ਇੱਥੇ ਕਿਹਨੂੰ ਕਿਹਾ ਲਿਖਣਾ? ਫਰੀਦਾ ਜੇ ਤੂੰ ਅਕਲ ਲਤੀਫ ਜੇ ਸਮਝਦਾਰ ਆਪਣੇ ਆਪ ਨੂੰ ਕਹਾਣਾ ਤੇ ਕਾਲੇ ਲਿਖਣਾ
ਲੇਖ
ਬੰਦਾ ਲਿਖ। ਪਰ ਜਦੋਂ ਤੁਸੀਂ ਆਪਾਂ ਇਦਾਂ ਦੀ ਪੰਕਤੀ ਸੁਣਦੇ ਆ ਵੀ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ
ਕਰਤਾਰ,
ਫਿਰ ਇਦਾਂ ਨੀ ਮੰਨ ਜਾ ਜਾਂਦਾ ਵੀ ਰੱਬ ਲਿਖਦਾ। ਇੱਥੇ ਤੇ ਇਦਾਂ ਲਿਖਿਆ, ਇੱਥੇ ਲਿਖਿਆ ਵੀ ਕਰਤਾਰ ਲਿਖਦਾ, ਦੂਜੇ ਪਾਸੇ ਕਹੀ ਜਾਂਦੇ ਆ ਕਿ ਬੰਦਾ ਲਿਖਦਾ। ਇੱਦਾਂ ਵੀ ਗੁਰਬਾਣੀ ਦੇ ਵਿੱਚ ਵਿਰੋਧਾਭਾਸ ਵੀ ਹੈ ਵੀ ਕਿਤੇ ਗੁਰੂ ਜੀ ਕੁਛ ਕਹੀ ਜਾਂਦੇ ਆ ਕਿਤੇ ਕੁਛ ਕਹੀ ਜਾਂਦੇ ਆ। ਨਾ ਜੀ ਨਾ, ਸਾਡੇ ਸਮਝਣ ਵਿੱਚ ਫਰਕ ਹੈ। ਪਹਿਲੀ ਗੱਲ ਤੇ ਇੱਕ ਗੱਲ ਪੱਕੀ ਦਿਮਾਗ 'ਚ ਰੱਖੋ, ਬਹੁਤ ਵਾਰ ਕਿਹਾ ਵੀ ਇਹ ਫਿਰ ਕਹਿ ਦਿੰਦਾ, ਜਦੋਂ ਅਸੀਂ ਕਰਮ ਕਰਦੇ ਹਾਂ ਉਦਾਂ ਦਾ ਲਿਖਿਆ ਜਾਂਦਾ। ਜਿਵੇਂ ਹੁਣ ਅੱਜ ਆਹ ਕੀ ਹੈ ਫਿਜੀਕਲ, ਜਦੋਂ ਆਪਾਂ ਇੱਥੇ ਆਏ ਹਾਂ ਫਿਜੀਕਲੀ ਬਹਿ ਗਏ ਆ ਕੇ, ਇਹ ਸਾਡਾ ਕਰਮ ਹੈ ਤੇ ਸਾਡੇ ਮਨ ਵਿੱਚ ਇੱਥੇ ਬੈਠਿਆਂ ਬੈਠਿਆਂ ਇਦਾਂ ਆ ਗਿਆ ਅੱਜ ਵਾਲੇ ਕਰਮ ਕਰਨ ਕਰਕੇ। ਅੱਜ ਵਾਲਾ ਕਰਮ ਕੀ ਲਿਖ ਲਿਆ ਮਨ 'ਚ, ਕੀ ਆ ਗਿਆ ਇੱਥੇ ਸੋਚ ਲਿਆ ਵੀ ਕੱਲ੍ਹ ਨੂੰ ਯਾਰ ਫੇਰ ਆਵਾਂਗਾ। ਜਿਹੜਾ ਤੁਹਾਡਾ ਪਲਾਨ ਬਣ ਗਿਆ ਕੱਲ੍ਹ ਦਾ ਲਿਖਿਆ ਗਿਆ। ਅੱਜ ਵਾਲੇ ਕਰਮ ਨੇ ਕਿੰਨਾ ਸੋਹਣਾ ਲੇਖ ਲਿਖ ਦਿੱਤਾ, ਆਖੋ ਸਤਨਾਮ
ਸ੍ਰੀ ਵਾਹ,
ਲੇਖ ਲਿਖ ਦਿੱਤਾ ਨਾ। ਅੱਛਾ ਜੀ ਪਿਆਰਿਓ, ਹੁਣ ਕੱਲ੍ਹ ਨੂੰ ਆਪਾਂ ਫੇਰ ਆ ਗਏ, ਫਿਰ ਸਾਡੇ ਮਨ 'ਚ ਕੀ ਆਇਆ ਵੀ ਯਾਰ ਇੱਕ ਦਿਨ ਰਹਿ ਗਿਆ ਕੱਲ੍ਹ ਨੂੰ ਫੇਰ ਆਵਾਂਗੇ। ਲਓ ਫਿਰ ਲਿਖਿਆ ਗਿਆ, ਪਲਾਨ ਬਣ ਗਿਆ। ਲੇਖ ਦਾ ਕੀ ਅਰਥ ਹੈ? ਸਾਡੇ ਪਲਾਨ। ਜਿਹੜੇ ਬੰਦੇ ਦੇ ਪਲਾਨ ਬਹੁਤ ਸੋਹਣੇ ਸੋਹਣੇ ਹੈ ਸਮਝ ਲਓ ਉਹਦੇ ਲੇਖ ਬੜੇ
ਸੋਹਣੇ ਸੋਹਣੇ,
ਪਰ ਲਿਖਣੇ ਉਹਨੇ ਆਪ। ਜੇ ਅੱਜ ਆਪਾਂ ਇੱਥੇ ਨਾ ਬੈਠੇ ਹੁੰਦੇ, ਯਾਰ ਬੇਲੀ ਕੋਈ ਲੈ ਜਾਂਦਾ ਇਕੱਠੇ ਬੈਠ ਕੇ ਪੀਂਦੇ ਹੁੰਦੇ, ਪਾਰਟੀ ਵਿੱਚ ਬੈਠੇ ਹੁੰਦੇ, ਬੈਠਿਆਂ ਬੈਠਿਆਂ ਮਨ 'ਚ ਕੀ ਆਉਂਦਾ ਯਾਰ ਕੱਲ੍ਹ ਨੂੰ ਫੇਰ ਬੈਠਾਂਗੇ। ਲਓ ਮਾੜੇ ਕਰਮ ਨੇ ਮਾੜੇ ਲੇਖ ਲਿਖਤੇ, ਏਦਾਂ ਹੀ ਮਾੜਾ ਕਰਮ ਮਾੜੇ ਲੇਖ, ਮਾੜੇ ਲੇਖ ਤੋਂ ਫਿਰ ਮਾੜੇ ਕਰਮ, ਫਿਰ ਮਾੜੇ ਲੇਖ, ਏਦਾਂ ਹੀ ਚੱਲੀ ਜਾਂਦਾ, ਏਦਾਂ ਹੀ ਚੱਲਦੀ ਰਹਿੰਦੀ। ਜਦੋਂ ਚੰਗਾ ਕਰਮ ਸ਼ੁਰੂ ਕਰਾਂਗੇ ਫਿਰ ਚੰਗੇ ਲੇਖ, ਫਿਰ ਚੰਗੇ ਲੇਖ, ਏਦਾਂ ਚੰਗੇ ਭਾਗ। ਇਹ ਭਾਗ ਹੈ ਤੇ ਬਣਾਉਣੇ ਪੈਣਗੇ, ਲਿਖਣੇ ਪੈਣਗੇ। ਪਰਮਾਤਮਾ ਦੇ ਜਿਹੜੇ ਨਿਯਮ ਬਣਾਏ ਹੋਏ ਨੇ ਉਹ ਏਦਾਂ ਹੈ। ਵੇਖੋ ਸੁਣੋ ਧਿਆਨ ਨਾਲ, ਗੱਡੀ ਅਸੀਂ ਚਲਾਉਣੀ ਹੈ, ਸਪੀਡ ਅਸੀਂ ਵੇਖਣੀ ਹੈ, ਇਹ ਸਾਡੇ ਹੱਥ ਹੈ। ਗੱਡੀ ਅਸੀਂ ਚਲਾਉਣੀ ਹੈ ਉਹ ਅਸੀਂ ਲਿਖਣਾ ਹੈ, ਇਹ ਉਹ ਅਸੀਂ ਲਿਖਣਾ ਹੈ। ਪਰ ਪਰਮਾਤਮਾ ਨੇ ਸਾਡੇ ਲਿਖੇ ਨੂੰ ਵੇਖ ਕੇ ਲਿਖਣਾ ਹੈ। ਜਿਵੇਂ ਇਹ ਹੋਰ ਸੌਖਾ ਸਮਝ ਲਓ ਵੀ ਜਿੱਦਾਂ ਬੱਚਾ ਹੁੰਦਾ ਹੈ, ਇੱਕ ਸਟੂਡੈਂਟ ਹੈ, ਐਗਜ਼ਾਮ ਦਿੰਦਾ ਹੈ, ਸਟੂਡੈਂਟ ਵੀ ਲਿਖਦਾ ਹੈ ਤੇ ਸਟੂਡੈਂਟ ਦੇ ਲਿਖੇ ਨੂੰ ਵੇਖ ਕੇ ਫਿਰ ਟੀਚਰ ਲਿਖਦਾ ਹੈ। ਜੇ ਤੇ ਵਧੀਆ ਲਿਖਿਆ ਉਦਾਂ ਦੇ ਮਾਰਕਸ ਆ ਜਾਣੇ, ਨੰਬਰ ਆ ਜਾਣੇ ਨੇ, ਮਾੜਾ ਲਿਖਿਆ ਉਦਾਂ ਦੇ ਆ ਜਾਣੇ ਨੇ। ਭਾਵ ਕਿ ਤੇਰੇ ਲਿਖੇ ਨੂੰ ਵੇਖ ਕੇ ਹੀ ਰੱਬ ਨੇ ਲਿਖਣਾ ਹੈ। ਆਖੋ ਸਤਨਾਮ, ਤੇਰਾ ਲਿਖਿਆ ਹੀ ਰੱਬ ਨੇ, ਉਹਨੂੰ ਵੇਖ ਕੇ ਹੀ ਲਿਖਣਾ ਵੀ ਤੂੰ ਕੀ ਕੀਤਾ। ਸਾਡਾ ਸਾਡੇ ਕਰਮਾਂ ਮੁਤਾਬਕ ਹੀ, ਸਾਡੇ ਲਿਖੇ ਮੁਤਾਬਕ ਹੀ, ਹੁਣ ਬੱਚੇ ਦੇ ਲਿਖੇ ਮੁਤਾਬਕ ਹੀ ਉਹਨੂੰ ਨੰਬਰ ਮਿਲਦੇ ਆ ਜੀ, ਬੱਚੇ ਦੇ ਲਿਖੇ ਮੁਤਾਬਕ ਹੀ ਨੰਬਰ ਮਿਲਦੇ ਆ। ਜਿਹੜਾ ਸਾਨੂੰ ਉਦਮ ਕਰਨਾ ਪੈਣਾ ਉਹ ਕਰਨਾ ਪੈਣਾ ਹੈ, ਪਰਮਾਤਮਾ ਦੇ ਨਿਯਮ ਨੇ। ਬਸ ਇਦਾਂ ਕਹਿ ਲਓ ਵੀ ਫੈਸਲਾ ਜੱਜ ਸਾਹਿਬ ਦਾ ਹੀ ਹੋਣਾ ਹੈ, ਫੈਸਲਾ ਜੱਜ ਨੇ ਲਿਖਣਾ, ਸਾਈਨ ਜੱਜ ਦੇ ਹੀ ਚੱਲਣੇ ਨੇ, ਪਰ ਫਾਈਲ ਤੇ ਤੇਰੇ ਕਰਮਾਂ ਦੀ ਹੀ ਹੋਣੀ ਹੈ। ਆਖੋ
ਸਤਨਾਮ,
ਫਾਈਲ ਤੇਰੇ ਕਰਮਾਂ ਦੀ ਹੋਣੀ ਹੈ, ਜਿਹੜਾ ਆਖਰੀ ਫੈਸਲਾ ਸਾਈਨ ਹੈ ਜਿਹੜਾ ਉਹ ਜੱਜ ਦੇ ਹੋਣਗੇ। ਰੱਬ ਜੀ ਦੇ ਨਿਯਮ ਨੇ ਜਿਹੜੇ, ਰੱਬ ਦਾ ਕਾਨੂੰਨ ਹੈ ਜਿਹੜਾ, ਧਰਮ ਹੈ, ਸਿਸਟਮ ਬਣਿਆ ਜਿਹੜਾ, ਉਹਦੇ ਮੁਤਾਬਕ ਉਹਨੇ ਤੇ ਸਾਈਨ ਕਰ ਦੇਣੇ ਨੇ। ਪਰ ਅਸੀਂ ਕੀ ਲਿਖ ਕੇ ਲੈ ਕੇ ਗਏ ਹਾਂ, ਉਹ ਫਾਈਲ ਸਾਨੂੰ ਵਿਖਾਣੀ ਪੈਣੀ ਵੀ ਮੈਂ ਆਹ ਲਿਖਿਆ। ਰੱਬ ਜੀ ਤੇ ਕਿਰਪਾ ਕਰਦੇ ਹੀ ਨੇ। ਹੋਰ ਸੁਣੋ, ਸਾਰੀ ਸੰਗਤ ਨੂੰ ਬੇਨਤੀ ਹੈ ਪਹਿਰੇਦਾਰ ਵੀਰ ਬਹਿ ਜਾਓ ਚੌਂਕੜਾ ਮਾਰ ਕੇ ਦੂਰੋਂ ਮੱਥਾ ਟੇਕ ਕੇ ਬਹਿ ਜਾਓ ਜਿਹੜੇ ਰਹਿ ਗਏ ਆ ਕੁਛ ਉਹ ਇੱਥੇ ਚੌਂਕੜੇ ਲਾ ਲਓ ਦੂਰੋਂ ਹੀ ਮੱਥਾ ਟੇਕ ਲਓ ਬਾਅਦ ਚ ਨਮਸਕਾਰ ਕਰ ਲਿਓ ਨੇੜੇ ਆ ਕੇ ਲਓ ਹੁਣ ਸੁਣੋ ਵੀ ਥੋੜਾ ਜਿਹਾ ਟਾਈਮ ਰਹਿ ਗਿਆ ਟਾਈਮ ਥੋੜਾ ਦੂਰੋਂ ਵੀ ਮੱਥਾ ਟੇਕ ਕੇ ਬਹਿ ਜਾਓ ਲਓ ਸੁਣੋ ਵੇਖਿਓ ਅੱਜ ਕਿਸੇ ਬੱਚੇ ਦਾ ਕੈਨੇਡਾ ਦਾ ਵੀਜ਼ਾ ਲੱਗ ਜੇ ਸਟੱਡੀ ਬੇਸ ਤੇ ਸਟੱਡੀ ਬੇਸ ਤੇ ਕਿਸੇ ਬੱਚੇ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਏ ਉਹ ਬੱਚਾ ਫਿਰ ਕੈਨੇਡਾ ਦੀ ਜਦੋਂ ਵੀਜ਼ਾ ਲੱਗੇ ਕੈਨੇਡਾ ਜਾਵੇ ਕੈਨੇਡਾ ਜਦੋਂ ਜਾਵੇ ਤੇ ਉਹ ਪਤਾ ਕੀ ਕਵੇ ਮੇਰੇ ਤੇ ਕੈਨੇਡਾ ਨੇ ਕਿੱਡੀ ਕਿਰਪਾ ਕਰ ਦਿੱਤੀ ਏਦਾਂ ਕਵੇ ਵੀ ਮੇਰੇ ਤੇ ਕੈਨੇਡਾ ਨੇ ਕਿੰਨੀ ਕਿਰਪਾ ਕੀਤੀ ਮੈਨੂੰ ਵੀਜ਼ਾ ਦੇ ਦਿੱਤਾ ਕੈਨੇਡਾ ਨੇ ਮੇਰੇ ਤੇ ਕਿਰਪਾ ਕਿੰਨੀ ਕੀਤੀ ਹੁਣ ਕੈਨੇਡਾ ਵਾਲੇ ਕਹਿੰਦੇ ਨੇ ਵੀ ਅਸੀਂ ਤੇ ਤਿਆਰ ਰੱਖੀ ਬੈਠੇ ਹਾਂ ਕਿਰਪਾ ਪਰ ਜਿਹੜੀ ਰਿਕੁਆਇਰਮੈਂਟ ਹੈ ਵੀਜ਼ੇ ਵਾਲੀ ਉਹ ਤੈਨੂੰ ਪੂਰੀ ਕਰਨੀ ਪੈਣੀ ਹੈ ਆਖੋ ਸਤਨਾਮ ਕਿਰਪਾ ਕਰ ਦਿੱਤੀ ਕੈਨੇਡਾ ਨੇ ਕਿਰਪਾ ਕਰ ਉਹ ਤੇ ਰਿਕੁਆਇਰਮੈਂਟ ਹੈ ਜਿਹੜੀ ਉਹ ਪੂਰੀ ਕਰਨੀ ਪੈਣੀ ਹੈ ਉੱਥੇ ਤੈਨੂੰ ਆਉਣਾ ਪੈਣਾ ਹਰ ਬੰਦਾ ਰੱਬ ਦੀ ਕਿਰਪਾ ਮੰਗਦਾ ਹੈ ਮਾਲਕ ਮੇਰੇ ਤੇ ਕਿਰਪਾ ਕਰ ਦੇਵੇ ਰੱਬ ਮੇਰੇ ਤੇ ਕਿਰਪਾ ਕਰ ਦੇਵੇ ਪਰ ਜਿਹੜਾ ਜਿਹੜਾ ਉਹਦੀ ਰਿਕੁਆਇਰਮੈਂਟ ਹੈ ਉਹ ਪੂਰੀ ਸਾਨੂੰ ਕਰਨੀ ਪੈਂਦੀ ਜਦੋਂ ਬੰਦਾ ਕੈਨੇਡਾ ਜਾਵੇ ਉੱਥੇ ਜਾ ਕੇ ਕਵੇ ਵੀ ਮੈਨੂੰ ਕੈਨੇਡਾ ਨੇ ਪੱਕਾ ਕਰ ਦਿੱਤਾ ਮੈਨੂੰ ਸਿਟੀਜ਼ਨ ਬਣਾ ਲਿਆ ਮੈਨੂੰ ਪੀਆਰ ਮਿਲ ਗਈ ਪਰ ਪੀਆਰ ਵਾਸਤੇ ਵੀ ਕੋਈ ਨਾ ਕੋਈ ਰਿਕੁਆਇਰਮੈਂਟ ਹੋਏਗੀ ਇੰਨੇ ਬੈਂਡ ਆਉਣੇ ਚਾਹੀਦੇ ਆ ਜੀ ਇੰਨਾ ਟੈਕਸ ਭਰਨਾ ਪਏਗਾ ਸਾਰਾ ਕੁਝ ਪੂਰਾ ਕਰੀ ਚੱਲ ਕਿਰਪਾ ਆਉਣੀ ਸ਼ੁਰੂ ਹੋ ਜਾਏਗੀ ਜਿਵੇਂ ਨਿਰਮਲ ਬਾਬਾ ਕਹਿੰਦੇ ਕਿਰਪਾ ਆਉਣੀ ਸ਼ੁਰੂ ਹੋ ਜਾਏਗੀ ਵੀ ਰੱਬ ਦੀ ਤਾਂ ਕਿਰਪਾ ਹੋਈ ਹੋਈ ਪਈ ਹੈ ਪਰਮਾਤਮਾ ਤੇ ਮਾਲਕ ਜੀ ਨੇ ਤੇ ਮਾਲਕ ਦੇ ਜਿਹੜੇ ਨਿਯਮ ਨੇ ਨਾ ਇਦਾਂ ਹੀ ਨੇ ਉਹਨੇ ਤੇ ਸਾਈਨ ਕਰ ਦੇਣੇ ਨੇ ਤੂੰ ਸਹੀ ਲਿਖ ਕੇ ਲੈ ਕੇ ਜਾਈ ਅਗਲਾ ਤੇ ਤਿਆਰ ਬੈਠਾ ਉਹਨੇ ਜੇ ਗਲਤ ਲਿਖ ਕੇ ਲੈ ਗਿਆ ਉਹਨੇ ਤਾਂ ਵੀ ਸਾਈਨ ਕਰ ਦੇਣੇ ਨੇ ਵੀ ਚੱਲ ਫਿਰ ਜੇ ਸਹੀ ਲਿਖੇਗਾ ਉਹਨੇ ਤਾਂ ਵੀ ਸਾਈਨ ਕਰ ਦੇਣੇ ਨੇ ਭਾਵ ਕਿ ਜਿਹੜਾ ਉਹ ਲਿਖਿਆ ਉਹ ਮਾਲਕ ਦਾ ਹੀ ਲਿਖਿਆ ਉਹਨੂੰ ਨਹੀਂ ਕਿਸੇ ਨੇ ਮੇਟ ਸਕਣਾ ਜੋ ਲਿਖਿਆ ਕਰਤਾਰ ਉਹਨੂੰ ਲਿਖੇ ਨੂੰ ਨਹੀਂ ਮੇਟ ਸਕਣਾ ਕਿਸੇ ਨੇ ਪਰ ਤੇਰੇ ਲਿਖੇ ਨੂੰ ਵੇਖ ਕੇ ਹੀ ਉਹਨੇ ਲਿਖਣਾ ਜਿਵੇਂ ਕੈਨੇਡਾ ਦੀ ਇੱਧਰ ਸੁਣੋ ਪਿਆਰਿਓ ਕੈਨੇਡਾ ਦੀ ਸਮਝ ਲਓ ਤੁਸੀਂ ਸਿਟੀਜ਼ਨਸ਼ਿਪ ਲੈਣੀ ਹੈ ਕੈਨੇਡਾ 'ਚ ਜਾਣਾ ਹੈ ਵੀਜ਼ਾ ਲੈਣਾ ਹੈ ਤੇ ਜੋ ਜੋ ਉਹ ਕਹਿੰਦੇ ਆ ਰਿਕੁਆਇਰਮੈਂਟ ਹੈ ਜਿਹੜੀ ਉਹਨਾਂ ਦੀ ਪੂਰੀ ਕਰ ਦਿਓ ਅਮਰੀਕਾ ਜਾਣਾ ਚਾਹੁੰਦੇ ਹੋ ਉਦਾਂ ਦਾ ਕੁਝ ਪੂਰਾ ਕਰੋ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਉਦਾਂ ਦਾ ਪੂਰਾ ਕਰੋ ਬਸ ਇਹ ਸਾਨੂੰ ਕਰਨਾ ਪੈਣਾ ਹੁਣ ਇਦਾਂ ਜਾ ਕੇ ਕਹੋ ਵੀ ਬੱਦਲ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਬਾਲਟੀ ਮੇਰੀ ਭਰ ਦਿੱਤੀ ਪਰ ਸਿੱਧੀ ਤੇ ਤੈਨੂੰ ਰੱਖਣੀ ਪੈਣੀ ਹੈ ਨਾ ਬਾਲਟੀ ਮੁੱਧੀ ਰੱਖ ਕੇ ਬੈਠਾ ਹੈ ਫਿਰ ਜਿਹੜੀ ਪ੍ਰੋਬਲਮ ਹੈ ਉਹ ਸਾਡੀ ਹੈ ਅਸੀਂ ਇਸੇ ਗੁਰਦੁਆਰੇ ਆ ਕੇ ਕਹਿੰਦੇ ਗੁਰੂ ਜੀ ਮੇਰੇ ਤੇ ਕਿਰਪਾ ਕਰ ਦਿਓ ਉਹ ਤੇ ਬੜਾ ਚਿਰ ਪਹਿਲਾਂ ਕਰ ਗਏ ਜਿੱਦਣ ਸਾਨੂੰ ਸ਼ਬਦ ਦੇ ਗਏ ਗੁਰਬਾਣੀ ਦੇ ਕੇ ਗਏ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਉਦਣ ਕਿਰਪਾ ਹੀ ਕਰਕੇ ਗਏ ਸਾਡੇ ਤੇ ਪਰ ਪ੍ਰੋਬਲਮ ਇਹ ਹੈ ਕਿ ਅਸੀਂ ਜੋ ਗੁਰੂ ਜੀ ਚਾਹੁੰਦੇ ਨੇ ਉਦਾਂ ਦੇ ਅਸੀਂ ਨਹੀਂ ਬਣ ਸਕੇ ਅਸੀਂ ਉਦਾਂ ਦੇ ਬਣ ਨਹੀਂ ਸਕੇ ਉਹ ਤੇ ਕਿਰਪਾ ਸਦਾ ਹੀ ਕਰਨਗੇ ਨਾ ਹੁਣ ਕੋਈ ਬੰਦਾ ਬਾਲਟੀ ਮੁੱਧੀ ਮਾਰ ਕੇ ਰੱਖੀ ਹੋਵੇ ਤੇ ਉੱਪਰ ਨੂੰ ਮੂੰਹ ਕਰਕੇ ਕਵੇ ਬੱਦਲ ਸਾਹਿਬ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ ਮੇਰੀ ਬਾਲਟੀ ਵੀ ਭਰ ਦਿਓ ਬੱਦਲ ਸਾਹਿਬ ਜੀ ਮੇਰੇ ਉਹ ਕਹੇਗਾ ਮੈਂ ਤੇ ਕਿਰਪਾ ਕਰ ਹੀ ਰਿਹਾ ਤੂੰ ਸਿੱਧਾ ਹੋ ਬਾਲਟੀ ਸਿੱਧੀ ਕਰ ਦੇ ਰੱਬ ਜੀ ਮਾਲਕ ਜੀ ਸਦਾ ਹੀ ਕਿਰਪਾ ਕਰਦੇ ਨੇ ਪਰ ਅਸੀਂ ਸਿੱਧੇ ਹੋਈਏ ਸਾਡੀ ਲੋੜ ਹੈ ਸਿੱਧੇ
ਜਿਨ ਕੋ ਭਾਂਡੇ ਭਾਉ ਤਿਨਾ ਸੁਵਾਰ ਸੀ ਸੁਖੀ ਕਰੇ ਪਸਾਉ ਦੁੱਖ ਵਿਸਾਰ ਸੀ ਸਹਸਾ ਭੂਲੇ ਨਾਹੀ ਸਰ ਪਰ ਤਾਰ ਸੀ
ਲੋੜ ਆਪਣੇ ਆਪ ਨੂੰ ਸਵਾਰਨ ਦੀ ਹੈ ਆਪਣੇ ਆਪ ਨੂੰ ਵੇਖਣ ਦੀ ਹੈ ਉਹਦੀ ਕਿਰਪਾ ਮਾਲਕ ਜੀ ਦੀ ਕਿਰਪਾ ਤੇ ਹੋਈ ਪਈ ਹੈ ਉਹ ਤੇ ਸਦਾ ਹੀ ਹਾਜ਼ਰ ਹੈ ਸਦਾ ਹੀ ਪਰਮਾਤਮਾ ਦੇ ਨਿਯਮ ਹੀ ਇਦਾਂ ਦੇ ਬਣਾਏ ਹੋਏ ਨੇ ਬਸ ਜਦੋਂ ਇਸ ਨਿਯਮ ਨੂੰ ਤੋੜਦੇ ਆ ਨਾਲ ਦੀ ਨਾਲ ਦੁਖੀ ਹੋ ਜਾਂਦੇ ਆ ਉਹਦੇ ਨਿਯਮਾਂ ਨੂੰ ਫੋਲੋ ਕਰਦੇ ਰਹੀਏ ਬਸ ਚੜ੍ਹਦੀ ਕਲਾ ਪਰਮਾਤਮਾ ਦੇ ਨਿਯਮਾਂ ਨੂੰ ਵੇਖ ਕੇ ਆਪਣੇ ਨਿਯਮ ਬਣਾ ਲਓ ਪਰਮਾਤਮਾ ਦੇ ਨਿਯਮਾਂ ਨੂੰ ਹੁਣ ਵੇਖੋ ਆ ਚੰਡੀਗੜ੍ਹ ਦਾ ਇੱਕ ਇਧਰ ਸੁਣੋ ਚੰਡੀਗੜ੍ਹ ਦਾ ਇੱਕ ਨਿਯਮ ਹੈ ਮੰਨ ਲਓ ਵੀ 10 ਵਜੇ ਤੱਕ ਸਪੀਕਰ ਲੱਗ ਸਕਦਾ ਇਹ ਨਿਯਮ ਹੈ ਨਾ ਚੰਡੀਗੜ੍ਹ ਦਾ ਪਹਿਲਾਂ ਇਸ ਨਿਯਮ ਨੂੰ ਸਮਝ ਲਓ ਵੀ 10 ਵਜੇ ਤੱਕ ਸਪੀਕਰ ਲੱਗ ਸਕਦਾ ਠੀਕ ਹੈ ਜੀ ਰਾਗੀ ਜਥਾ ਆਵੇ ਕੀਰਤਨੀ ਆਉਣ ਉਹਨਾਂ ਨੂੰ ਕਹਿ ਦਿਓ ਭਾਈ 10 ਵਜੇ ਸਮਾਪਤੀ ਕਰ ਦਿਓ ਉਹਨਾਂ ਦੇ ਨਿਯਮਾਂ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਨਿਯਮ ਬਣਾ ਲਓ ਤੁਸੀਂ ਇਦਾਂ ਕਰੋ ਸ਼ੁਰੂ 6 ਵਜੇ ਕਰ ਲਓ ਜੇ ਜ਼ਿਆਦਾ ਟਾਈਮ ਲਾਉਣਾ ਹੈ 5 ਵਜੇ ਕਰ ਲਓ ਪਰ ਨਿਯਮਾਂ ਨੂੰ ਸਮਝ ਕੇ ਆਪਣੇ ਨਿਯਮ ਬਣਾਇਓ ਇਸੇ ਤਰ੍ਹਾਂ ਰੱਬ ਜੀ ਦੇ ਜਿਹੜੇ ਨਿਯਮ ਬਣਾਏ ਹੋਏ ਐ ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਨੂੰ ਹੀ ਧਰਮ ਕਿਹਾ ਜਾਂਦਾ ਹੈ ਧਰਮ ਬਣਾਇਆ ਨਹੀਂ ਜਾ ਸਕਦਾ ਧਰਮੀ ਬਣਿਆ ਜਾ ਸਕਦਾ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਜਦੋਂ ਜਗਨਨਾਥ ਪੁਰੀ ਗਏ ਆ ਉੱਥੇ ਜਾ ਕੇ ਗੁਰੂ ਜੀ ਨੇ ਵੇਖਿਆ ਕਿ ਉੱਥੋਂ ਦੇ ਜਿਹੜੇ ਪੰਡਿਤ ਸਨ ਪੁਜਾਰੀ ਸਨ ਬ੍ਰਾਹਮਣ ਸਨ ਉਹ ਆਰਤੀ ਕਰਦੇ ਸੀ ਭਗਵਾਨ ਦੀ ਮੂਰਤੀ ਬਣਾ ਕੇ ਐਦਾਂ ਹੱਥ ਵਿੱਚ ਥਾਲੀ ਫੜ ਕੇ ਦੀਵੇ ਜਗਾ ਕੇ ਐਦਾਂ ਆਰਤੀ ਕਰਦੇ ਸੀ ਆਰਤੀ ਗੁਰੂ ਉਹ ਭਗਵਾਨ ਦੀ ਆਰਤੀ ਕਰਦੇ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗਏ ਐ ਆਪਣੇ ਗੁਰੂ ਜੀ ਜਾ ਕੇ ਕਹਿਣ ਲੱਗੇ ਪਿਆਰਿਓ ਤੁਹਾਡਾ ਬਣਾਇਆ ਰੱਬ ਤੇ ਪਰਮਾਤਮਾ ਤੇ ਸਾਰਿਆਂ ਨੂੰ ਬਣਾਉਂਦਾ ਅਸੀਂ ਪਰਮਾਤਮਾ ਨੂੰ ਕੌਣ ਆ ਬਣਾਉਣ ਵਾਲੇ ਉਹ ਤੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਉਹਨੂੰ ਬਣਾ ਅਸਥਾਪਨ ਨਹੀਂ ਕੀਤਾ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਗੁਰੂ ਜੀ ਨੇ ਜਦੋਂ ਇਦਾਂ ਬਚਨ ਕੀਤਾ ਜਾ ਕੇ ਆ ਤੁਹਾਡੀ ਤੇ ਛੋਟੀ ਜੀ ਰੱਬ ਵੀ ਛੋਟਾ ਜਿਹਾ ਬਣਾ ਲਿਆ ਦੀਵੇ ਥਾਲੀ ਵੀ ਛੋਟੀ ਜੀ ਕਹਿੰਦੇ ਆ ਵੇਖੋ ਆਰਤੀ ਪਰਮਾਤਮਾ ਦੀ ਆਰਤੀ ਤੇ ਆਪਣੇ ਆਪ ਹੋ ਰਹੀ ਹੈ ਉਦੋਂ ਫਿਰ ਆਪਾਂ ਬਚਨ ਪੜ੍ਹਦੇ ਲੋ ਥੋੜਾ ਜਿਹਾ ਪੜ੍ਹ ਲੋ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ
ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋਂ ਕਰੇ ਸਗਲ ਬਨ ਰਾਏ ਫੁਲੰਤ ਜੋਤੀ
ਕਹਿੰਦੇ ਵੇਖੋ ਗੁਰੂ ਨਾਨਕ ਜੀ ਕਹਿੰਦੇ ਵੇਖੋ ਕਿੱਦਾਂ ਦੀ ਆਰਤੀ ਹੋ ਰਹੀ ਹੈ ਮਹਾਰਾਜ ਨੇ ਇਦਾਂ ਸਾਰਿਆਂ ਨੂੰ ਕਿਹਾ ਬਾਹਰ ਨਿਕਲੋ ਵੇਖੋ ਆ ਸਾਰਾ ਗਗਨ ਥਾਲ ਹੈ ਰਵ ਚੰਦ ਇੱਥੇ ਤਾਰੇ ਹੈ ਆ ਜਿਹੜੇ ਰਵ ਚੰਦ ਦੀਪਕ ਬਣੇ ਇੱਥੇ ਸੂਰਜ ਤੇ ਚੰਦਰਮਾ ਇਹ ਦੀਵੇ ਲੱਗੇ ਹੋਏ ਆ ਥਾਲੀਆਂ ਚ ਆਪਾਂ ਕਾਹਦੇ ਦੀਵੇ ਲਾਣੇ ਲੱਗੇ ਹੋਏ ਐ ਤਾਰਿਕਾ ਮੰਡਲ ਜਨਕ ਮੋਤੀ ਆ ਜਿੰਨੇ ਤਾਰੇ ਨੇ ਸਾਰੇ ਦੇ ਸਾਰੇ ਮੋਤੀ ਨੇ ਗੁਰੂ ਜੀ ਕਹਿੰਦੇ ਆਪਣੇ ਆਪ ਵੇਖੋ ਕਹਿੰਦੇ ਆਰਤੀ ਹੋ ਰਹੀ ਹੈ ਕੈਸੀ ਆਰਤੀ ਹੋਏ ਆ ਵੇਖੋ ਕਿੰਨੀ ਪਿਆਰੀ ਆਰਤੀ ਹੋ ਰਹੀ ਹੈ ਆਪਣੇ ਆਪ ਆਰਤੀ ਹੋ ਰਹੀ ਹੈ ਸੁਣਿਓ ਗੁਰੂ ਜੀ ਕਹਿੰਦੇ ਐ ਆਰਤੀ ਕੀਤੀ ਨਹੀਂ ਜਾ ਸਕਦੀ ਪੰਡਿਤ ਜੀ ਪੁਜਾਰੀਓ ਰੱਬ ਦੀ ਆਰਤੀ ਕੀਤੀ ਨਹੀਂ ਜਾ ਸਕਦੀ ਹੋ ਰਹੀ ਆਰਤੀ ਵਿੱਚ ਸੁਰਤ ਕਰਕੇ ਸ਼ਾਮਲ ਹੋਇਆ ਜਾ ਸਕਦਾ ਆਰਤੀ ਕੀਤੀ ਨਹੀਂ ਜਾ ਸਕਦੀ ਆਰਤੀ ਵਿੱਚ ਸ਼ਾਮਲ ਹੋਇਆ ਜਾ ਸਕਦਾ ਸੁਰਤ ਕਰਕੇ ਇਦਾਂ ਆਪਾਂ ਕਦੇ ਵੀ ਤੁਹਾਡਾ ਜੀ ਕਰੇ ਇਦਾਂ ਆਪਣੀ ਸੁਰਤ ਲੈ ਜਾਓ ਵੀ ਕਿਵੇਂ ਸੂਰਜ ਕਿਵੇਂ ਚੰਦਰਮਾ ਪਤਾ ਹੀ ਨਹੀਂ ਕਿੰਨੀਆਂ ਕੁ ਧਰਤੀਆਂ ਨੇ ਧਰਤੀ ਹੋਰ ਪਰੈ ਹੋਰ ਹੋਰ ਇਦਾਂ ਇਦਾਂ ਸੁਰਤ ਲੈ ਜਾਇਆ ਕਰੋ ਕਦੇ ਕਦੇ ਜਦੋਂ ਸੁਰਤ ਕਰਕੇ ਆਪਾਂ ਇਦਾਂ ਚਲੇ ਗਏ ਹੋ ਰਹੀ ਆਰਤੀ ਵਿੱਚ ਸ਼ਾਮਲ ਹੋ ਗਏ ਇਦਾਂ ਨਹੀਂ ਕਰਨ ਦੀ ਲੋੜ ਇਦਾਂ ਨਹੀਂ ਕਰਨ ਦੀ ਲੋੜ ਇਹ ਤੇ ਮਜ਼ਾਕ ਉਡਾਉਂਦੇ ਨੇ ਗੁਰੂ ਜੀ ਦਾ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਥਾਲੀਆਂ ਲੈ ਕੇ ਖੜ ਜਾਂਦੇ ਆ ਸਾਡੀ ਮਰਿਆਦਾ ਵਿੱਚ ਦੀਵੇ ਜਗਾ ਕੇ ਆਰਤੀ ਕਰਨ ਦਾ ਕਿਤੇ ਕਨਸੈਪਟ ਨਹੀਂ ਇਹ ਤੇ ਮਜ਼ਾਕ ਉਡਾਉਣਾ ਹੈ ਗੁਰੂ ਗ੍ਰੰਥ ਸਾਹਿਬ ਦਾ ਵੀ ਗੁਰੂ ਨਾਨਕ ਦੇ ਸਿੱਖ ਗੁਰੂ ਨਾਨਕ ਦਾ ਹੀ ਮਜ਼ਾਕ ਉਡਾਈ ਜਾਂਦੇ ਆ ਉਹ ਤੇ ਰੋਕਦੇ ਸੀ ਵੀ ਆ ਗਲਤ ਹੈ ਤੇ ਸ਼ਬਦ ਪੜਨਗੇ ਗਗਨ ਮੈਂ ਥਾਲ ਇਦਾਂ ਸ਼ਬਦ ਗਾ ਰਹੇ ਉਹਦੇ ਨਾਲੇ ਘੁਮਾਈ ਥਾਲੀ ਜਾਂਦੇ ਕਹਿ ਕੀ ਰਹੇ ਹੋ ਕਰ ਕੀ ਰਹੇ ਤੇ ਜੇ ਮੇਰੇ ਵਰਗਾ ਬੋਲੇ ਫਿਰ ਕਹਿਣਗੇ ਪੁਤਲੇ ਫੂਕ ਦਿਆਂਗੇ ਹਜ਼ੂਰ ਸਾਹਿਬ ਫੂਕਿਆ ਸੀ ਪੁਤਲਾ ਉਹਨਾਂ ਨੇ ਮੇਰਾ ਉੱਥੇ ਹੁੰਦਾ ਨਾ ਜੀ ਆਰਤੀ ਇਦਾਂ ਹੀ ਕਰਦੇ ਆ ਬੱਕਰੇ ਦੀ ਬਲੀ ਵੀ ਦਿੰਦੇ ਆ ਉਹ ਟੱਲੀਆਂ ਜੀਆਂ ਵੀ ਵਜਾਉਂਦੇ ਆ। ਮੈਂ ਮਾੜਾ ਜਿਹਾ ਸਟੇਜ ਤੇ ਇੱਕ ਜਗ੍ਹਾ ਕਹਿਤਾ, ਇਹਨੇ ਨਾਲ ਹੀ ਪੁਤਲੇ ਫੂਕੇ ਉਹਨਾਂ ਨੇ ਮੇਰੇ, ਹਾਏ ਮਰਿਆਦਾ ਤੇ ਕਟਾਕਸ਼ ਕਰਤਾ। ਮੈਂ ਕੀ ਕਰਤਾ? ਗੁਰੂ ਜੀ ਕਰਦੇ ਆ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਇਦਾਂ ਆਰਤੀ ਨਹੀਂ ਹੁੰਦੀ, ਆਰਤੀ ਤੇ ਆਪਣੇ ਆਪ ਹੋ ਰਹੀ ਹੈ, ਉਸ ਆਰਤੀ ਵਿੱਚ ਸ਼ਾਮਲ ਹੋਵੋ। ਅਸੀਂ ਤੇ ਲੋਕਾਂ ਨੂੰ ਦੱਸਣਾ ਹੈ ਵੀ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਵੇਖੋ ਕਿੱਦਾਂ ਦੀ ਆਰਤੀ ਦਾ ਕਨਸੈਪਟ ਹੈ। ਸਾਰੇ ਆਰਤੀਆਂ ਕਰੋ, ਕਰਨ ਦਿਓ, ਪਰ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਸਾਨੂੰ ਕੋਈ ਪੁੱਛਦਾ ਵੀ ਤੁਹਾਡੇ 'ਚ ਆਰਤੀ ਕਿਵੇਂ ਕੀਤੀ ਜਾਂਦੀ ਹੈ, ਅਸੀਂ ਆਹ ਦੱਸਦੇ ਵੀ ਸਾਡੇ ਵਿੱਚ ਆਰਤੀ ਵਿੱਚ ਸ਼ਾਮਲ ਹੋਇਆ ਜਾਂਦਾ ਸੁਰਤ ਕਰਕੇ, ਆਪਣੇ ਆਪ ਹੀ ਆਲਰੇਡੀ ਹੋ ਹੀ ਰਹੀ ਹੈ ਆਰਤੀ। ਸੁਣੋ ਸੁਣੋ ਪਿਆਰਿਓ, ਕਿੰਨੀ ਸੋਹਣੀ ਗੱਲ ਸੀ ਵੀ ਹੋ ਰਹੀ ਆਰਤੀ ਵਿੱਚ ਅਸੀਂ ਸੁਰਤ ਕਰਕੇ ਸ਼ਾਮਲ ਹੋ ਜਾਂਦੇ ਹਾਂ, ਕਿੰਨਾ ਵਧੀਆ ਕਨਸੈਪਟ ਸੀ। ਪਰ ਅਸੀਂ ਤੇ ਆਪ ਹੀ ਇਦਾਂ ਥਾਲੀਆਂ ਲੈ ਕੇ ਲੱਗੇ ਹੋਏ ਹਾਂ। ਸਾਡੇ ਗੁਰੂ ਜੀ ਰੋਕਦੇ ਸੀ, ਕਹਿੰਦੇ ਓਏ ਮੰਦਰਾਂ ਦੇ ਵਿੱਚ ਬਲੀਆਂ ਦੇਣ ਵਾਲਿਓ, ਮੰਦਰਾਂ ਦੇ ਵਿੱਚ, ਕਈ ਮੰਦਰਾਂ ਵਿੱਚ ਅਜੇ ਵੀ ਬਲੀਆਂ ਦਿੱਤੀਆਂ ਜਾਂਦੀਆਂ ਹਨ, ਤੇ ਪਹਿਲੇ ਸਮਿਆਂ ਵਿੱਚ ਵੀ ਬਲੀਆਂ ਦਿੱਤੀਆਂ ਜਾਂਦੀਆਂ ਸਨ। ਜਦੋਂ ਆਪਣੇ ਗੁਰੂ ਜੀ ਆਏ ਉਹ ਕਹਿੰਦੇ ਵੀ ਆਹ ਕੀ ਕਰਦੇ ਹੋ, ਮੰਦਰ ਦੇ ਵਿੱਚ ਕਿਸੇ ਜੀਵ ਦੀ ਬਲੀ ਦੇਣੀ ਜਿਹੜੀ ਹੈ, ਗੁਰੂ ਜੀ ਕਹਿੰਦੇ ਨੇ ਜੇ ਪ੍ਰਵਾਨ ਖੁਸ਼ੀ ਲੈਣੀ ਹੈ ਤੇ ਆਪਣੇ ਆਪ ਦੀ ਬਲੀ ਦਿਓ, ਜਿਹਨੂੰ ਭੇਟ ਚੜ੍ਹਾਉਣ ਲੱਗਿਓ ਮੰਦਰ ਦੇ ਵਿੱਚ ਬਲੀ। ਗੁਰੂ ਜੀ ਕਹਿੰਦੇ ਸੁਣਿਓ ਧਿਆਨ ਨਾਲ ਸੁਣਿਓ, ਓਏ ਬਲੀ ਦੇਣ ਵਾਲਿਆ ਤੂੰ ਕੌਣ ਹੈ? ਆ ਨੋਟ ਧਿਆਨ ਨਾਲ ਸੁਣਿਓ, ਬਲੀ ਦੇਣ ਵਾਲਿਆ ਤੂੰ ਕੌਣ ਹੈ? ਕਹਿੰਦਾ ਮੈਂ ਧਰਮੀ। ਮੈਂ ਕੀ ਆ ਜੀ? ਧਰਮੀ ਬੰਦਾ, ਮੈਂ ਚੰਗਾ ਬੰਦਾ, ਧਰਮੀ। ਤੇ ਗੁਰੂ ਜੀ ਕਹਿੰਦੇ ਜਿਹੜਾ ਉਹ ਬਾਹਰ ਵੱਢਦਾ ਹੈ ਮਾਸ ਵੇਚਣ ਵਾਲਾ ਬੰਦਾ, ਜਿਹੜਾ ਵੱਢਦਾ ਹੈ ਕਸਾਈ ਵੱਢਦਾ ਜਿਹੜਾ ਬਾਹਰ, ਉਹ ਕੌਣ ਹੈ? ਕਹਿੰਦੇ ਕਸਾਈ। ਕਹਿੰਦੇ ਹੱਦ ਹੋ ਗਈ, ਉਹ ਵੱਢੇ ਉਹ ਕਸਾਈ, ਤੇ ਤੂੰ ਮੰਦਰ ਵਿੱਚ ਵੱਢੇ ਤੇ ਧਰਮ। ਕਿਉਂ ਲੋਕਾਂ ਨੂੰ ਬੁੱਧੂ ਬਣਾਇਆ? ਆਖੋ ਸਤਨਾਮ
ਸ੍ਰੀ ਵਾਹ।
ਮੰਦਰ ਚ ਵੱਡੇ ਇਹ ਧਰਮ, ਹੱਦ ਹੋ ਗਈ, ਆਪਣੇ ਆਪ ਹੀ ਸਰਟੀਫਿਕੇਟ ਜਾਰੀ ਕਰਤਾ। ਉਹ ਤੇ ਜੇ ਕਸਾਈ ਹੈ ਉਹ ਤੇ ਬੱਚਿਆਂ ਲਈ ਰੋਟੀ, ਬੱਚਿਆਂ ਦੇ ਢਿੱਡ ਭਰਨ ਵਾਸਤੇ ਵੇਚਦਾ ਹੈ, ਉਹ ਤੇ ਉਹਦੇ ਚੋਂ ਕੁਝ ਮੁਨਾਫਾ ਕਮਾਉਂਦਾ ਹੋਏਗਾ, ਉਹਨੂੰ ਪਾਲਦਾ ਹੋਏਗਾ। ਤੇਰੇ ਵਰਗੇ ਤੇ ਜਦੋਂ ਕਹਿੰਦੇ ਨੇ ਨਾ ਕਿ ਦੇਵੀ ਨੂੰ ਭੋਗ ਲੱਗਣਾ ਹੈ, ਅਗਲਾ ਫਿਰ ਬੱਕਰਾ ਵੀ ਵਧੀਆ ਜਿਹਾ ਭਗਤੀ ਲਿਆ ਕੇ ਦਿੰਦੇ ਐ, ਮੁੱਲ ਵੀ ਨਹੀਂ ਲਿਆਉਣਾ ਪੈਂਦਾ, ਤੇ ਬਾਅਦ ਵਿੱਚ ਖਾਣ ਦਾ ਸਵਾਦ ਵੀ ਆ ਗਿਆ, ਆਪਾਂ ਕਹਾਂਗੇ ਪ੍ਰਸ਼ਾਦ ਹੈ। ਆਖੋ ਸਤਨਾਮ
ਸ੍ਰੀ ਵਾਹ।
ਏਦਾਂ ਹੀ ਹੈ ਨਾ, ਹੈ ਤੇ ਗੱਲ ਸੱਚ ਹੈ। ਲਓ ਜੀ ਫਿਰ ਆਪਣੇ ਗੁਰੂ ਜੀ ਨੇ ਇਸ ਗੱਲ ਤੇ ਐਸਾ ਕਟਾਕਸ਼ ਕੀਤਾ ਵੀ ਗਲਤ ਹੈ, ਮੰਦਰਾਂ ਦੇ ਵਿੱਚ ਬਲੀਆਂ ਨਹੀਂ ਦੇਣੀਆਂ ਚਾਹੀਦੀਆਂ। ਸਾਡੇ ਵਾਲਿਆਂ ਨੇ ਉਹਨਾਂ ਭਰਾਵਾਂ ਨੂੰ ਆਪਾਂ ਜਾ ਕੇ ਸਮਝਾਉਣਾ ਸੀ ਜਿਹੜੇ ਮੰਦਰਾਂ 'ਚ ਬਲੀ ਦਿੰਦੇ, ਆਪਾਂ ਨੂੰ ਪਤਾ ਲੱਗਦਾ ਨਾ ਵੀ ਆਪਣੇ ਇਲਾਕੇ 'ਚ ਕਿਤੇ ਮੰਦਰ 'ਚ ਬਲੀ, ਆਪਾਂ ਇੱਦਾਂ ਹੱਥ ਜੋੜ ਕੇ ਕਹਿੰਦੇ ਮੰਨਣੀ ਜਾਂ ਨਾ ਮੰਨਣੀ ਤੁਹਾਡੀ ਮਰਜ਼ੀ ਹੈ ਭਰਾਵੋ, ਮੰਦਰ ਵਾਲਿਓ ਮੰਨਣੀ ਜਾਂ ਨਾ ਮੰਨਣੀ ਤੁਹਾਡੀ ਮਰਜ਼ੀ ਹੈ, ਅਸੀਂ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ, ਅਸੀਂ ਕਿਸੇ ਨਾਲ ਜ਼ਬਰ ਨਹੀਂ ਕਰ ਸਕਦੇ ਵੀ ਇਦਾਂ ਹੀ ਕਰੋ, ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਸਾਡੀ ਗੱਲ ਪਿਆਰ ਨਾਲ ਨਹੀਂ ਮੰਨਣੀ ਨਾ ਮੰਨੋ, ਤੁਹਾਡਾ ਧਰਮ ਕਹਿੰਦਾ ਬਲੀਆਂ ਦਿਓ। ਪਰ ਤੁਹਾਨੂੰ ਇੱਕ ਸ਼ਬਦ ਸੁਣਾਈਏ ਗੁਰੂ ਜੀ ਦਾ, ਸਾਡੇ ਗੁਰੂ ਜੀ ਨੇ ਉਸ ਵੇਲੇ ਇਦਾਂ ਕਿਹਾ ਸੀ, ਇਹ ਗਲਤ ਹੈ। ਸਾਡੇ ਗੁਰੂ ਜੀ ਕਹਿੰਦੇ ਐ ਵੀ ਤੂੰ ਆਪਣੇ ਆਪ ਨੂੰ ਧਰਮੀ ਥਾਪ ਲਿਆ, ਤੇ ਜਿਹੜਾ ਬਾਹਰ ਬੱਚਿਆਂ ਲਈ ਮਾਸ ਵੇਚਦਾ ਉਹਨੂੰ ਕਹਿਤਾ ਇਹ ਕਸਾਈ, ਕੰਮ ਤੇ ਸੇਮ ਹੀ ਕਰਦੇ ਹੋ, ਕਸਾਈ ਵਾਲਾ ਕੰਮ ਤੂੰ ਕਰਦਾ, ਆਪਣੇ ਆਪ ਨੂੰ ਤੂੰ ਸਰਟੀਫਿਕੇਟ ਧਰਮੀ ਦਾ ਦੇਤਾ, ਉਹਨੂੰ ਪਾਪੀ ਕਹੀ ਜਾਂਦਾ। ਆਪਾਂ ਇਹ ਗੱਲ ਸਮਝਾਉਂਦੇ ਜਾ ਕੇ ਅੱਗੇ ਅਗਲੇ ਦੀ ਮਰਜ਼ੀ ਸੀ, ਪਰ ਅਸੀਂ ਕੀ ਸਮਝਾਉਣਾ ਸੀ? ਸਾਡੇ ਵਾਲਿਆਂ ਨੇ ਆਪ ਗੁਰਦੁਆਰਿਆਂ 'ਚ ਬੱਕਰੇ ਵੱਢਣੇ ਸ਼ੁਰੂ ਕਰਤੇ, ਤੇ ਤੁਸੀਂ ਮਾੜਾ ਜਿਹਾ ਬੋਲ ਕੇ ਵੇਖੋ ਵੀ ਗਲਤ ਹੈ, ਕਹਿਣਗੇ ਗਲ ਲਾ ਦਿਆਂਗੇ। ਤੁਸੀਂ ਕਹੋ ਗੁਰਬਾਣੀ 'ਚ ਲਿਖਿਆ, ਕਹਿਣਗੇ ਜਿੱਥੇ ਮਰਜ਼ੀ ਲਿਖਿਆ, ਸਾਡੀ ਮਰਿਆਦਾ ਜੰਮਿਆ ਕੌਣ ਹੈ ਬਦਲਣ ਵਾਲਾ? ਤੇ ਤੁਹਾਡੇ ਗੁਰਮੁਖੋ ਮੈਨੂੰ ਦੱਸਿਓ ਜਰਾ ਸਿੰਘੂ, ਜਦੋਂ ਨਿੱਕੇ ਨਿੱਕੇ ਨਿਆਣਿਆਂ ਨੂੰ ਕਦੇ ਲੈ ਕੇ ਜਾਓਗੇ ਤੇ ਨਿਆਣੇ ਸਵਾਲ ਨਹੀਂ ਕਰਨਗੇ ਜਦੋਂ ਐਂ ਬੱਕਰਾ ਵੱਢਤਾ ਗੁਰਦੁਆਰੇ ਦੇ ਵਿੱਚ? ਫਿਰ ਪੁੱਛਦੇ ਨਹੀਂ ਵੀ ਆਹ ਕੀ? ਪੁੱਛਦੇ ਕਿ ਨਹੀਂ ਬੋਲੋ? ਜਿਹੜਾ ਵੀ ਪੁੱਛਦਾ ਬੱਚੇ ਪੁੱਛਣਗੇ, ਪੁੱਛਣਗੇ ਜ਼ਰੂਰ। ਪਰ ਆਹ ਪੰਗਤੀ ਸੁਣਾਓ ਉਹਨਾਂ ਨੂੰ, ਵੇਖੋ ਗੁਰੂ ਜੀ ਕੀ ਕਹਿੰਦੇ ਬਲੀਆਂ ਦੇਣ ਵਾਲੇ। ਜੀ ਬਦੋ ਸੋ ਧਰਮ ਕਰ ਥਾਪੋ।
ਜੀ ਬਦੋ ਸੋ ਧਰਮ ਕਰ ਥਾਪੋ। ਅਧਰਮ ਕਹੋ ਕਤ ਪਾਈ, ਆਪਸ ਕਉ ਮੁਨਵਰ ਕਰ ਥਾਪੋ। ਕਾ ਕਉ ਕਹੋ ਕਸਾਈ।
ਕਹਿੰਦੇ ਆਪਣੇ ਆਪ ਨੂੰ ਮੁਨੀਵਰ ਬਣਾ ਲਿਆ, ਬੜੇ ਚੰਗੇ ਬਣਾ ਲਿਆ, ਧਰਮੀ ਬਣਾ ਲਿਆ। ਆਪਸ ਕਉ ਮੁਨੀਵਰ ਕਰ ਥਾਪੋ, ਕਾ ਕਉ ਕਹੋ ਕਸਾਈ। ਫਿਰ ਕਸਾਈ ਕਿਹਨੂੰ ਕਹੀਏ? ਅੰਦਰ ਵੱਢਿਆ ਜਾਂਦਾ ਗੁਰਦੁਆਰੇ, ਇਹ ਧਰਮ ਹੈ। ਗੁਰਦੁਆਰੇ ਦੇ ਬਾਹਰ ਵੱਢਿਆ, ਖੋਖੇ ਚ ਵੱਢਿਆ ਜਾਂਦਾ, ਇਹ ਪਾਪ ਹੈ। ਵੇਖੋ ਕਿੱਦਾਂ ਦਾ ਸਿਸਟਮ ਬਣਾਤਾ। ਸੋ ਸੁਣੋ ਪਿਆਰਿਓ, ਆਪਣੇ ਗੁਰੂ ਜੀ ਨੇ ਇਹ ਸਾਰਾ ਕੁਝ ਰੋਕਿਆ ਸੀ, ਇਹ ਰੋਕਿਆ ਸੀ ਸਾਰਾ ਕੁਝ। ਤੇ ਆਪਾਂ ਅੱਗੇ ਜਾ ਕੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਸੀ। ਆਪਣੇ ਧਰਮ ਦਾ ਮਤਲਬ ਸਾਡੇ ਮਤ ਦਾ, ਜੋ ਸਾਡੇ ਗੁਰੂ ਜੀ ਨੇ ਸਾਨੂੰ ਮਤ ਦਿੱਤੀ ਹੈ ਉਹਨੂੰ ਅੱਗੇ ਦੱਸਣਾ ਸੀ। ਪਰ ਦੱਸਣ ਦੀ ਬਜਾਏ ਅਸੀਂ ਆਪ ਹੀ ਉਹੀ ਕੁਛ ਕਰੀ ਜਾਂਦੇ ਹਾਂ, ਆਪ ਹੀ ਅਸੀਂ ਉਹੀ ਕੁਛ ਕਰੀ ਜਾਂਦੇ ਹਾਂ ਭਾਈ। ਇਸ ਕਰਕੇ ਪੁੱਠੀ ਮਰਿਆਦਾ, ਗਲਤ ਮਰਿਆਦਾ ਜਿਹੜੀ ਬਣਾ ਲਈ, ਤੇ ਜਿਹੜਾ ਵੀ ਬੰਦਾ ਇਸ ਮਰਿਆਦਾ ਦੇ ਵਿਰੁੱਧ ਆਵਾਜ਼ ਉਠਾਏਗਾ, ਉਹਦਾ ਗਲ ਲਾਉਣ ਆਉਣਗੇ, ਉਹਨੂੰ ਗੋਲੀਆਂ ਮਾਰਨ ਆਉਣਗੇ, ਉਹਨੂੰ ਤਲਵਾਰਾਂ ਲੈ ਕੇ ਮਗਰ ਪੈਂਦੇ ਆ। ਪਰ ਜ਼ਰੂਰ ਧਿਆਨ ਦਿਓ, ਨੌਜਵਾਨ ਜਿਹੜੇ ਮੇਰੇ ਵੀਰ ਆ, ਸਮਝਦਾਰ ਆ, ਜਿਹੜੇ ਪੜ੍ਹ ਲਿਖ ਗਏ ਆ, ਕਿ ਜਿੰਨੀ ਛੇਤੀ ਹੋ ਸਕੇ ਲੌਜਿਕ, ਜਿਹੜਾ ਦਲੀਲ ਹੈ ਜਿਹੜੀ, ਉਹ ਬੜੀ ਜ਼ਰੂਰੀ ਹੈ। ਜਿਹੜਾ ਗੰਦਮੰਦ ਹੋਵੇ ਨਾ, ਆਪ ਸਾਫ ਕਰੀਦਾ ਹੈ। ਵੇਖੋ ਨਾ, ਜਿਵੇਂ ਹੁਣ ਮੰਨ ਲਓ ਕੋਈ ਬੰਦਾ ਦੁਕਾਨ ਵਿੱਚ ਬੈਠਾ ਹੈ, ਹੁਣ ਉਹਨੂੰ ਪਤਾ ਹੈ ਵੀ ਫਲਾਣੀ ਦੁਕਾਨ ਵਿੱਚ ਛਾਪਾ ਪਿਆ, ਮਿਲਾਵਟ ਸੀ, ਤੇ ਦੁਕਾਨ ਸੀਲ ਕਰ ਦਿੱਤੀ। ਨਾਲ ਦੀ ਦੁਕਾਨ, ਦੂਜੀ ਦੁਕਾਨ ਵਿੱਚ ਵੀ ਛਾਪਾ ਪਿਆ, ਮਿਲਾਵਟ ਜਿੰਨਾ ਸਮਾਨ ਸੀ ਅੰਦਰ ਉਹ ਵੀ ਸੀਲ ਕਰਤੀ। ਜੇ ਮੇਰੀ ਦੁਕਾਨ ਵਿੱਚ ਮਿਲਾਵਟ ਹੈ, ਤੇ ਚਾਹੀਦਾ ਮੈਨੂੰ ਇਹ ਹੈ ਕਿ ਛਾਪਾ ਵੱਜਣ ਤੋਂ ਪਹਿਲਾਂ ਆਪਣੀ ਮਿਲਾਵਟ ਆਪ ਹੀ ਕੱਢ ਦਈਏ। ਆ ਗਲਤ ਹੈ। ਉਹ ਜਦੋਂ ਮਿਲਾਵਟ ਜਿਹੜੀ ਬਾਹਰ ਕੱਢ ਦਿਆਂਗੇ, ਆਉਣ ਵਾਲੀਆਂ ਪੀੜ੍ਹੀਆਂ ਦਾ, ਜਿਹੜਾ ਸਾਡੀ ਸਿੱਖ ਮਤ ਦੇ ਉੱਤੇ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਉਹਦੇ 'ਤੇ ਭਰੋਸਾ ਬੱਝਿਆ ਰਹੇਗਾ। ਆਉਣ ਵਾਲੀ ਪੀੜ੍ਹੀ ਬਹੁਤ ਤੇਜ਼ ਹੈ, ਤੇ ਜਦੋਂ ਉਹਨਾਂ ਨੇ ਸਾਡੇ 'ਚ, ਜੇ ਆਪਾਂ ਆਪਣੇ ਵਿੱਚ ਮਿਲਾਵਟ ਜਿਹੜੀ ਨਾ ਕੱਢੀ, ਉਹਨਾਂ ਨੇ ਫਿਰ ਇੱਥੇ ਵੀ ਭਰੋਸਾ ਨਹੀਂ ਕਰਨਾ। ਉਹ ਕਹਿਣਗੇ ਇੱਥੇ ਵੀ ਐਵੇਂ ਗੱਪਾਂ ਹੀ ਮਾਰੀਆਂ, ਇਹ ਸੱਚ ਨਹੀਂ। ਹੋਰਾਂ ਤੋਂ ਵਿਸ਼ਵਾਸ ਉੱਠਦਾ ਉੱਠਦਾ ਸਾਡੇ ਤੋਂ ਵੀ ਉੱਠੇਗਾ। ਸੋ ਇਸ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ, ਲੌਜੀਕਲੀ ਜੋ ਗੱਲ ਹੈ, ਸਮਝਣ ਦੀ ਲੋੜ ਹੈ ਵੀ ਸਾਡੇ ਗੁਰੂ ਜੀ ਨੇ ਸਾਨੂੰ ਇੱਕ ਇੱਕ ਬਚਨ ਕਿੰਨੇ ਵਧੀਆ ਤਰੀਕੇ ਨਾਲ ਸਮਝਾਇਆ। ਸੋ ਇਸ ਕਰਕੇ ਇਦਾਂ ਦੀਆਂ ਮਰਿਆਦਾਵਾਂ ਬਣਾਈਆਂ ਗਈਆਂ, ਤੇ ਗੁਰੂ ਜੀ ਨੇ ਕਿਹਾ ਸੀ ਜਗਨਨਾਥ ਪੁਰੀ ਵਿੱਚ ਜਾ ਕੇ, ਭਾਈ ਆਰਤੀ ਕੀਤੀ ਨਹੀਂ ਜਾ ਸਕਦੀ, ਰੱਬ ਬਹੁਤ ਵੱਡਾ ਹੈ, ਉਹਦੀ ਆਰਤੀ ਬਹੁਤ ਵੱਡੀ ਹੈ, ਆਪਣੇ ਆਪ ਹੋ ਰਹੀ ਹੈ, ਆਰਤੀ ਕੀਤੀ ਨਹੀਂ ਜਾ ਸਕਦੀ, ਹੋ ਰਹੀ ਆਰਤੀ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ। ਇਸੇ ਤਰ੍ਹਾਂ ਧਰਮ ਬਣਾਇਆ ਨਹੀਂ ਜਾ ਸਕਦਾ, ਧਰਮੀ ਬਣਿਆ ਜਾ ਸਕਦਾ। ਧਰਮ ਇੱਕੋ ਹੀ ਹੈ, ਰੱਬ ਦਾ ਬਣਾਇਆ ਹੋਇਆ ਧਰਮ ਹੈ, ਧਰਮ ਨਹੀਂ ਬਣਾਇਆ ਜਾ ਸਕਦਾ। ਗੁਰੂ ਨਾਨਕ ਜੀ, ਤੁਸੀਂ ਧਰਮ ਬਣਾਇਆ ਹੈ, ਉਹ ਕਹਿੰਦੇ ਧਰਮ ਤੇ ਪਹਿਲਾਂ ਹੀ ਬਣਿਆ ਹੋਇਆ, ਰੱਬ ਦੇ ਨਿਯਮ ਬਣੇ ਆ, ਪਰ ਮੈਂ ਧਰਮੀ ਬਣਨ ਦੀ ਕੋਸ਼ਿਸ਼ ਕਰ ਰਿਹਾ, ਧਰਮੀ ਬਣਨ ਦੀ ਮੈਂ ਕੋਸ਼ਿਸ਼ ਕਰ ਰਿਹਾ, ਧਰਮ ਤੇ ਪਹਿਲਾਂ ਹੀ ਬਣਿਆ ਹੋਇਆ। ਫਿਰ ਸੁਣੋ, ਚੰਡੀਗੜ੍ਹ ਦੇ ਰੂਲ ਅਸੀਂ ਨਹੀਂ ਬਣਾਏ, ਇੱਥੋਂ ਦਾ ਕਾਨੂੰਨ ਅਸੀਂ ਨਹੀਂ ਬਣਾਇਆ। ਜੇ ਕੋਈ ਬੰਦਾ ਨਵਾਂ ਨਵਾਂ ਚੰਡੀਗੜ੍ਹ 'ਚ ਆਵੇ, ਫਟਾਫਟ ਚੰਡੀਗੜ੍ਹ ਦੇ ਕਾਨੂੰਨ ਨੂੰ ਸਮਝ ਕੇ ਚੰਗਾ ਨਾਗਰਿਕ ਬਣਨ ਦੀ ਕੋਸ਼ਿਸ਼ ਕਰੇ। ਕਾਨੂੰਨ ਨਹੀਂ ਕੋਈ ਬਣਾ ਸਕਦਾ, ਬਣਿਆ ਹੀ ਹੋਇਆ ਹੈ, ਬਸ ਉਹ ਛੇਤੀ ਛੇਤੀ ਇੱਥੋਂ ਦੇ ਕਾਨੂੰਨ ਨੂੰ ਸਮਝ ਕੇ ਉਹਦੇ ਮੁਤਾਬਕ ਆਪਣਾ ਕਾਨੂੰਨ ਬਣਾਇਓ, ਆਪਣੇ ਰੂਲ ਚੰਡੀਗੜ੍ਹ ਦੇ ਮੁਤਾਬਕ ਬਣਾਇਓ। ਜੇ ਆਪਾਂ ਜੰਮੇ ਆ ਨਾ ਇੱਥੇ, ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ, ਪਰਮਾਤਮਾ ਦੇ ਨਿਯਮਾਂ ਦੇ ਵਿੱਚ ਰਹਿ ਕੇ ਆਪਣੇ ਨਿਯਮ ਬਣਾਓ, ਉਲਟ ਨਾ ਨਿਯਮ ਬਣਾ ਲਿਓ ਕਿਤੇ, ਫਿਰ ਤੰਗ ਹੋਵਾਂਗੇ। ਪਰਮਾਤਮਾ ਦਾ ਨਿਯਮ ਹੈ ਨਾ, ਹੁਣ ਵੇਖੋ ਪਰਮਾਤਮਾ ਦਾ ਨਿਯਮ ਹੈ, ਬੱਚਾ ਜਨਮ ਲੈਂਦਾ ਹੈ, ਵੱਡਾ ਹੁੰਦਾ ਹੈ, ਬੁੱਢਾ ਹੁੰਦਾ ਹੈ, ਮਰ ਜਾਂਦਾ ਹੈ, ਇਹ ਰੱਬ ਦਾ ਨਿਯਮ ਹੈ। ਬਸ ਛੇਤੀ ਛੇਤੀ ਇਸ ਨਿਯਮ ਨੂੰ ਸਮਝ ਲਈਏ ਵੀ ਅੱਛਾ ਜੀ ਹੁਣ ਮੈਂ ਵੱਡਾ ਹੋ ਰਿਹਾ, ਜਵਾਨ ਹੋ ਰਿਹਾ, ਇੱਕ ਨਾ ਇੱਕ ਦਿਨ ਮਰਨਾ ਹੈ, ਇੱਕ ਨਾ ਇੱਕ ਦਿਨ ਦੁਨੀਆਂ ਚੋਂ ਜਾਣਾ ਹੈ। ਉਸ ਨਿਯਮ ਨੂੰ ਛੇਤੀ ਤੋਂ ਛੇਤੀ ਸਮਝ ਕੇ ਬਸ ਖੁਸ਼ੀ ਖੁਸ਼ੀ ਉਹਦਾ ਰੰਗ ਮਾਣੀਏ, ਆਨੰਦ ਲਈਏ। ਪਰਮਾਤਮਾ ਦੇ ਨਿਯਮਾਂ ਨੂੰ ਛੇਤੀ ਤੋਂ ਛੇਤੀ ਸਮਝ ਕੇ ਉਹਦੇ ਮੁਤਾਬਕ ਚੱਲੀਏ। ਨਵਾਂ ਨਵਾਂ ਬੰਦਾ ਚੰਡੀਗੜ੍ਹ ਆਇਆ, ਛੇਤੀ ਛੇਤੀ ਇੱਥੋਂ ਦੇ ਰੂਲ ਸਮਝੋ ਤਾਂ ਜੋ ਚਲਾਨ ਨਾ ਕੱਟਿਆ ਜਾਵੇ, ਕਿਤੇ ਜੇਲ੍ਹ ਨਾ ਚਲੇ ਜਾਈਏ, ਗਲਤ ਕੰਮ ਨਾ ਕਰ ਲਈਏ ਕਿਤੇ। ਇਹੀ ਹੋ ਸਕਦਾ ਤਾਂ ਹੀ ਸੌਖੀ ਰਹੇਗੀ ਜ਼ਿੰਦਗੀ। ਇਸ ਕਰਕੇ ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਪਰਮਾਤਮਾ ਦੇ ਨਿਯਮਾਂ ਵਿੱਚ ਚੱਲਣ ਵਾਲੇ ਨੂੰ ਧਰਮੀ ਕਿਹਾ ਜਾਂਦਾ, ਵੀ ਧਰਮੀ ਹੈ, ਇਹ ਰੱਬ ਦੇ ਬਣਾਏ ਹੋਏ ਨਿਯਮਾਂ ਨੂੰ ਫੋਲੋ ਕਰਦਾ ਹੈ। ਬਸ ਜਿਹੜਾ ਨਿਯਮ ਸਮਝ ਗਿਆ, ਹੁਣ ਨਿਯਮ ਹੀ ਨੇ, ਬਰਸਾਤ ਪੈ ਰਹੀ ਹੈ ਇਹ ਵੀ ਨਿਯਮ 'ਚ ਹੀ ਆਉਂਦਾ ਹੈ, ਵੱਧ ਪੈ ਗਈ ਇਹ ਵੀ ਨਿਯਮ 'ਚ ਹੀ ਆਉਣਾ ਹੈ, ਨਾ ਪਈ ਇਹ ਵੀ, ਭਾਵ ਕਿ ਕਦੇ ਕਾਲੇ ਨਹੀਂ ਪੈਣਾ। ਛੇਤੀ ਤੋਂ ਛੇਤੀ ਮਾਲਕ ਦੇ ਨਿਯਮਾਂ ਨੂੰ ਸਮਝਿਆ ਜਾਵੇ, ਉਹਦੇ ਮੁਤਾਬਕ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ। ਬਸ ਜਿਹੜਾ ਉਹਦੇ ਮੁਤਾਬਕ ਚੱਲਦਾ ਹੈ ਉਹੀ ਸੱਚਾ ਧਰਮੀ ਹੈ, ਅਸਲੀ ਧਰਮੀ ਹੈ, ਜਿਹੜਾ ਉਹਦੇ ਨਿਯਮਾਂ ਨੂੰ ਸਮਝ ਕੇ ਉਹਦੇ ਨਿਯਮਾਂ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਰਕੇ ਧਰਮ ਇੱਥੇ ਇੱਕੋ ਹੀ ਹੈ, 2, 4, 5, 10 ਧਰਮ ਨਹੀਂ, ਇਹ ਸਾਰੇ ਰਾਹ ਨੇ ਧਰਮ ਤੱਕ ਪਹੁੰਚਣ ਲਈ। ਜਿੰਨੇ ਮਜ਼ਹਬ ਨੇ, ਜਿੰਨੀਆਂ ਕੌਮਾਂ ਨੇ, ਜਿੰਨੀਆਂ ਮਤਾਂ ਚੱਲ ਰਹੀਆਂ ਨੇ, ਇਹ ਸਾਰੀਆਂ ਧਰਮ ਤੱਕ ਪਹੁੰਚਣ ਲਈ ਨੇ। ਕਿਵੇਂ ਨਾ ਕਿਵੇਂ ਅਸੀਂ ਧਰਮ ਨੂੰ ਸਮਝ ਸਕੀਏ। ਇਸੇ ਕਰਕੇ ਗੁਰੂ ਜੀ ਨੇ ਕਿਹਾ ਸੀ, ਜਿੱਦਾਂ ਦਾ ਬੰਦਾ ਰੱਬ ਨੇ ਬਣਾਇਆ ਬਣਿਆ ਰਹਿਣ ਦਿਓ, ਆਪੋ ਆਪਣੀਆਂ ਨਿਸ਼ਾਨੀਆਂ ਕਿਉਂ ਲਾਉਂਦੇ ਹੋ। ਗੁਰੂ ਨਾਨਕ ਜੀ ਨੇ ਕਿਹਾ ਵੀ ਜਿੱਦਾਂ ਦਾ ਪੈਦਾ ਹੋਇਆ ਰੱਬ ਨੇ ਬਣਾ ਦਿੱਤਾ, ਰਹਿਣ ਦਿਓ ਏਦਾਂ ਹੀ। ਕੋਈ ਮੁੰਡਨ ਕਰ ਦਿੰਦਾ ਹੈ, ਕੋਈ ਸੁੰਨਤ ਕਰ ਦਿੰਦਾ ਹੈ, ਕਿਸੇ ਨੇ ਮਾਸ ਕੱਟਤਾ, ਕਿਸੇ ਨੇ ਵਾਲ ਕੱਟਤੇ। ਕਹਿੰਦੇ ਆਪੋ ਆਪਣੀਆਂ ਨਿਸ਼ਾਨੀਆਂ ਲਾ ਕੇ ਗਰੁੱਪ ਨਾ ਬਣਾਓ, ਰੱਬ ਦੇ ਬੰਦਿਆਂ ਨੂੰ ਜਿੱਦਾਂ ਦਾ ਰੱਬ ਨੇ ਬਣਾਇਆ ਉਵੇਂ ਹੀ ਰਹਿਣ ਦਿਓ। ਆਖੋ ਸਤਨਾਮ। ਆਪੋ ਆਪਣੀਆਂ ਨਿਸ਼ਾਨੀਆਂ ਕਿਉਂ ਲਾਈ ਜਾਂਦੇ ਵੀ ਇੰਨੇ ਆਹ ਨੇ, ਇੰਨੇ ਆਹ ਨੇ, ਇੰਨੇ ਆਹ ਨੇ? ਨਾ ਜੀ ਨਾ, ਸਾਡੇ ਗੁਰੂ ਜੀ ਨੇ ਕਿਹਾ ਵੀ ਜਿੱਦਾਂ ਦਾ ਵੀ ਹੈ ਬਸ ਉਹਨੂੰ ਉਦਾਂ ਦਾ ਹੀ ਰਹਿਣ। ਇਹ ਜੁੜੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ, ਇੱਕ ਰੱਬ ਦਾ ਬੰਦਾ ਬਣੇ, ਬਸ ਰੱਬ ਦਾ ਬੰਦਾ, ਮੇਰੇ ਸਿੱਖ ਨਹੀਂ ਰੱਬ ਦੇ ਸਿੱਖ ਬਣ, ਪਰਮਾਤਮਾ ਤੋਂ ਸਿੱਖਣ, ਇਹ ਪਰਮਾਤਮਾ ਨਾਲ ਜੁੜਨ। ਇੱਕ ਰੱਬ ਤੋਂ ਬਿਨਾਂ ਇਹਨਾਂ ਦੇ ਵਿਚਾਲੇ ਕੋਈ ਦੂਜਾ ਤੀਜਾ ਨਹੀਂ ਆਉਣਾ ਚਾਹੀਦਾ। ਇਸੇ ਕਰਕੇ ਗੁਰੂ ਜੀ ਨੇ ਆਪਣੇ ਆਪ ਨੂੰ ਵੀ ਵਿਚਾਲੇ ਨਹੀਂ ਰੱਖਿਆ, ਸਾਡੇ ਗੁਰੂ ਜੀ ਨੇ ਆਪਣੇ ਆਪ ਨੂੰ ਵੀ ਵਿਚਾਲੇ ਨਹੀਂ ਰੱਖਿਆ, ਸਾਡੀ ਪਰਸਨੈਲਿਟੀ ਡਿਵੈਲਪ ਹੋ ਸਕੇ। ਸਿੱਧਾ ਡਾਇਰੈਕਟ ਸੰਬੰਧ ਪਰਮਾਤਮਾ ਦੇ ਨਾਲ ਬੰਦੇ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਇੱਕ ਬਹੁਤ ਵੱਡਾ ਹੈ, ਉਹਦੇ ਨਿਯਮਾਂ ਨੂੰ ਸਮਝ ਕੇ ਤੂੰ ਵੱਡਾ ਹੋ, ਉਹ ਬਹੁਤ ਵੱਡਾ ਹੈ। ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ ਹੋ ਸਾਰ ਨਾ ਜਾਣਾ
ਤੇਰੀ ਰਾਮ,
ਸਾਰ ਨਾ ਜਾਣਾ ਤੂੰ ਵੱਡ ਦਾਣਾ, ਕਰ ਮਿਹਰ ਅੰਮਤ ਸਾਈ ਕਿਰਪਾ ਕੀਜੈ ਸਾਹ ਮਤ ਦੀਜੈ, ਆਠ ਪਹਿਰ
ਬੁੱਧ ਧਿਆਈ
ਗਰਬ ਨਾ ਕੀਜੈ ਰੇਣ ਹੋ ਬੀਜੈ ਤਾਂ ਗਤ ਜੀਏ ਰੇ ਤੇਰੀ, ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ। ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, 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 ਵੱਡੇ ਮੇਰੇ ਸਾਹਿਬਾ, ਗਹਿਰ
ਗੰਭੀਰਾ ਸੁਣੀ ਗੰਭੀਰਾ ਸੁਣੀ
ਵੱਡੇ ਮੇਰੇ ਵਾਹ ਵਾਹ ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ
ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ
ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ ਕੋਈ ਨਾ ਜਾਣੇ ਜੀ ਤੇਰਾ ਕਹਿੰਦਾ ਕਿਵੜ ਤੀਰਾ ਕਹਿੰਦਾ ਕਿਵੜ ਤੀਰਾ ਕਹਿਰ ਗੰਭੀਰਾ ਸੁਣੀ ਅੱਡੇ ਮੇਰੇ ਸਾਹਿਬਾ ਕਹਿਰ ਗੰਭੀਰਾ ਸੁਣੀ ਗੰਭੀਰਾ
ਅੱਡੇ ਮੇਰੇ ਸਾਹਿਬਾ ਕਹਿਰ ਗੰਭੀਰਾ ਸੁਣੀ ਸਾਹਿਬਾ ਕਹਿਰ ਗੰਭੀਰਾ ਸੁਣੀ ਗੰਭੀਰਾ
ਅੱਡੇ ਮੇਰੇ ਸਾਹਿਬਾ
ਗੁਰੂ ਜੀ ਦੇ ਬਚਨ ਸਮਝਾਂਗੇ ਨਾ ਜਦੋਂ ਕਮਾਲ ਹੋ ਜਾਂਦੀ ਹੈ। ਵੇਖਿਓ ਗੁਰੂ ਜੀ ਕਹਿੰਦੇ ਬਹੁਤ ਵੱਡਾ ਹੈ ਮਾਲਕ, ਬਹੁਤ ਵੱਡਾ ਹੈ ਮਾਲਕ। ਏਦਾਂ ਜਦੋਂ ਸਾਡਾ ਪੂਰਾ ਧਿਆਨ ਇੱਧਰ ਜੁੜ ਜਾਂਦਾ ਹੈ ਵੀ ਰੱਬ ਜੀ ਬਹੁਤ ਵੱਡੇ ਨੇ, ਮਾਲਕ ਜੀ ਬਹੁਤ ਵੱਡੇ ਨੇ, ਏਦਾਂ ਕਹੀ ਜਾਂਦੇ ਕਹੀ ਜਾਂਦੇ ਕਹੀ ਜਾਂਦੇ ਕਹੀ ਜਾਂਦੇ, ਹਰ ਸ਼ਬਦ ਵਿੱਚ ਉਹਨੂੰ ਵੱਡਾ ਗਿਆ ਕਹੀ ਜਾਂਦੇ ਕਹੀ ਜਾਂਦੇ, ਫਿਰ ਵਿੱਚ ਦੀ ਕਹਿ ਦਿੰਦੇ ਕਿਤੇ ਕਿਤੇ ਵੀ ਤੂੰ ਉਸੇ ਦੀ ਅੰਸ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਨਡਾਇਰੈਕਟਲੀ ਉਹ ਸਾਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਦਾ। ਸਾਡੀ ਪਰਸਨੈਲਿਟੀ ਡਿਵੈਲਪਮੈਂਟ ਦਾ ਨੁਕਤਾ ਹੈ ਇਹ ਕਨਸੈਪਟ ਇਹ ਹੈ ਕਿ ਤੂੰ ਖੁੱਲ ਸਕੇ, ਆਜ਼ਾਦ ਹੋ। ਗੁਰੂ ਜੀ ਸਾਨੂੰ ਖੋਲਣਾ ਚਾਹੁੰਦੇ ਹੈ, ਹੋਰ ਕੋਈ ਵੱਡਾ ਨਹੀਂ। ਏਦਾਂ ਕਹੀ ਜਾਂਦੇ ਰੱਬ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਐਂ ਏਦਾਂ ਕਹਿੰਦੇ ਕਹਿੰਦੇ ਫਿਰ ਕਹਿ ਦੇਣਗੇ ਕਿਤੇ 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 ਇਸ਼ਾਰਾ ਕਰ ਦੇਣਗੇ। ਮਨ ਤੂੰ ਜੋਤ ਸਰੂਪ ਆਪਣਾ ਮੂਲ ਦੀਆਂ ਸਿਫਤਾਂ ਕਰੀ ਜਾਂਦੇ ਆ, ਮੂਲ ਨੂੰ ਵੱਡਾ 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 ਕਹਿੰਦੇ ਆ, ਉਹ ਤੋਂ ਬਾਅਦ ਫਿਰ ਇਸ਼ਾਰਾ ਕਰ ਜਾਂਦੇ ਆ ਕਿਤੇ ਕਿਤੇ ਵੀ ਕਹੋ ਕਬੀਰ ਇਹ ਰਾਮ ਕੀ ਅੰਸ, ਏਦਾਂ ਇਸ਼ਾਰਾ ਕਰਦੇ ਆ ਕਿਤੇ। ਤੂੰ ਗੁਰੂ ਤੋਂ ਮਤ ਲੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਰ, ਉਹ ਤੇਰੇ ਨਾਲ ਹੈ, ਉਹ ਤੇਰੇ ਕੋਲ ਹੈ, ਉਹ ਤੇਰੇ ਵਿੱਚ ਹੈ। ਵੇਖੋ ਤੁਸੀਂ ਕੈਸਾ ਨੁਕਤਾ ਗੁਰੂ ਜੀ ਨੇ ਸਾਨੂੰ ਦਿੱਤਾ ਹੈ ਵੀ ਖੁੱਲ ਸਕੇ, ਤੇਰੇ ਤੇ ਰੱਬ ਦੇ ਵਿਚਾਲੇ ਹੋਰ ਕੁਛ ਵੀ ਨਾ ਆਵੇ। ਤਾਂ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਵੀ ਵਿੱਚੋਂ ਕੱਢ ਦਿੱਤਾ ਵੀ ਮੈਨੂੰ ਵੀ ਵਿਚਾਲੇ ਨਾ ਰੱਖੀ, ਮੇਰੇ ਬਾਰੇ ਵੀ ਤੇਰੇ ਅੰਦਰ ਖਿਆਲ ਨਹੀਂ ਆਉਣਾ ਚਾਹੀਦਾ, ਡਾਇਰੈਕਟ ਪਰਮਾਤਮਾ ਨਾਲ ਤੇਰਾ ਕਨੈਕਸ਼ਨ ਰਹਿਣਾ ਚਾਹੀਦਾ, ਉਸੇ ਤੇ ਮਾਣ ਕਰਿਆ ਕਰ, ਉਸੇ ਨਾਲ ਤੂੰ ਜੁੜਿਆ ਹੋਇਆ, ਉਹ ਸਰਬ ਵਿਆਪਕ ਹੈ, ਉਹ ਸਰਬ ਵਿਆਪਕਤਾ ਦੇ ਵਿੱਚ ਹੀ ਤੂੰ ਸਾਹ ਲੈ ਰਿਹਾ। ਗੁਰੂ ਜੀ ਨੇ ਸਾਨੂੰ ਇਦਾਂ ਦਾ ਬਣਾਉਣ ਦੀ ਕੋਸ਼ਿਸ਼ ਕੀਤੀ, ਖੋਲਣ ਦੀ ਕੋਸ਼ਿਸ਼ ਕੀਤੀ, ਪਰ ਪ੍ਰੋਬਲਮ ਇਹ ਹੈ ਸਾਡੇ ਤੇ ਬੋਝ ਪਾਇਆ ਜਾਂਦਾ ਧਰਮ ਦੇ ਨਾਂ ਉੱਤੇ ਵੀ ਇਦਾਂ ਦਾ ਕੁਝ ਸਮਝਾਇਆ ਜਾਂ ਜਾਂਦਾ ਉਹ ਬੰਦਾ ਸਗੋਂ ਡਿਵੈਲਪ ਹੋਣ ਦੀ ਬਜਾਏ ਡੈੱਡ ਹੋਈ ਜਾਂਦਾ। ਧਰਮੀ ਬੰਦੇ ਤੇ ਡਿਵੈਲਪ ਹੋਣੇ ਚਾਹੀਦੇ ਸੀ, ਧਰਮੀ ਬੰਦੇ ਸਗੋਂ ਡੈੱਡ ਹੋਈ ਜਾਂਦੇ ਆ। ਇਸੇ ਕਰਕੇ ਬਹੁਤ ਲੋਕਾਂ ਨੇ ਕਹਿਤਾ ਧਰਮ ਹੁੰਦਾ ਹੀ ਨਹੀਂ, ਧਰਮ ਹੋਣਾ ਹੀ ਨਹੀਂ ਚਾਹੀਦਾ, ਧਰਮ ਗਲਤ ਹੈ। ਇਸੇ ਕਰਕੇ ਉਹਨਾਂ ਲੋਕਾਂ ਨੇ ਕਹਿਤਾ ਕਿਉਂਕਿ ਬੰਦੇ ਡੈੱਡ ਕਰ ਦਿੱਤੇ ਧਰਮ ਦੇ ਨਾਂ ਉੱਤੇ, ਡੈੱਡ ਕਰ ਦਿੱਤੇ। ਅੱਜ ਨਾ ਮੈਂ ਚੰਡੀਗੜ੍ਹ ਜਦੋਂ ਆਇਆ ਮੈਂ ਗੱਡੀ 'ਚ ਗੱਲ ਕਰਦਾ ਸੀ, ਦਰਖਤ ਬਹੁਤ ਲੱਗੇ ਨਾ ਚੰਡੀਗੜ੍ਹ ਵਿੱਚ, ਕਿੰਨੇ ਦਰਖਤ ਨੇ। ਵੱਡੇ ਵੱਡੇ ਬੋਰਡ ਲੱਗੇ ਐ, ਅੰਬਾਂ ਦੇ ਦਰਖਤ ਲੱਗੇ ਐ, ਵੇਖ ਵੇਖ ਕੇ ਭੁੱਖ ਲੈਂਦੀ ਐ ਵੀ ਕਿੰਨਾ ਵਧੀਆ। ਜੇ ਗਰਮੀ ਦੇ ਵਿੱਚ ਤੁਸੀਂ ਚੰਡੀਗੜ੍ਹ 'ਚ ਚੱਲਦੇ ਆ ਆਪਾਂ ਤੇ ਧੁੱਪ ਨਹੀਂ ਲੱਗਦੀ, ਹਰ ਜਗ੍ਹਾ ਛਾਂ, ਕਿੰਨੇ ਸੋਹਣੇ ਲੱਗਦੇ ਆ ਦਰਖਤ। ਤੇ ਮੈਂ ਸੋਚਦਾ ਸੀ ਆ ਧਰਮੀਆਂ ਨੇ ਬੰਦਿਆਂ ਨੇ ਜਿਨ੍ਹਾਂ ਨੇ ਵੀ ਐਡੇ ਐਡੇ ਗਪੌੜ ਛੱਡੇ ਐ, ਗੱਪ ਮਾਰਦੇ ਰਹੇ ਏਦਾਂ ਹੋ ਜਾਣਾ ਏਦਾਂ ਹੋ ਜਾਣਾ, ਇਹੋ ਜਿਹਾ ਵੀ ਕੋਈ ਗੱਪ ਛੱਡ ਦਿੰਦੇ ਵੀ ਜੇ ਦਰਖਤ ਵੱਢੋਗੇ ਤੇ ਇੱਕ ਹੋਰ ਲਾਉਣਾ ਪੈਣਾ, ਜੇ ਇੱਕ ਵੱਟੋਗੇ ਤੇ ਲਾਉਣਾ ਪੈਣਾ, ਤੁਹਾਨੂੰ ਪਾਪ ਲੱਗ ਜਾਣਾ, ਤੁਹਾਨੂੰ ਇਹੋ ਜਿਹਾ ਵੀ ਕਹਿ ਦਿੰਦੇ। ਘੱਟ ਤੋਂ ਘੱਟ ਦਰਖਤ ਤੇ ਹਰ ਪਾਸੇ ਦਿਸਦੇ, ਘੱਟ ਤੋਂ ਘੱਟ ਦਰਖਤ ਤੇ ਦਿਸ, ਕਿਸੇ ਬਹਾਨੇ ਬੰਦਾ ਮੰਨ ਲੈਂਦਾ, ਕਿਸੇ ਬਹਾਨੇ ਬੰਦਾ ਦਰਖਤ ਨਾ ਕੱਟਦਾ, ਇੰਨਾ ਕੁਝ ਕਹਿੰਦੇ ਆ ਕਿਤੇ ਆ ਵੀ ਕਹਿ ਦਿੰਦੇ। ਧਰਮ ਦਾ ਕੰਮ ਆ ਸੀ ਪਿਆਰਿਓ, ਏਦਾਂ ਦਾ ਕੁਝ ਦਿਮਾਗ 'ਚ ਵਾੜਨਾ ਸੀ ਕਿ ਭਾਈ ਉਹਦਾ ਨਿਯਮ ਹੈ, ਰੁੱਖ ਦਾ ਤੇ ਮਨੁੱਖ ਦਾ ਆਪਸ ਵਿੱਚ ਗਹਿਰਾ ਸੰਬੰਧ ਹੈ, ਜੇ ਰੁੱਖ ਨਾ ਰਹਿਣਗੇ ਤੇ ਮਨੁੱਖ ਵੀ ਨਹੀਂ ਰਹਿਣੇ। ਕੁਦਰਤ ਨਾਲ ਪਿਆਰ ਪਾਉਣਾ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਸਮਝਾਇਆ ਜਾਂਦਾ ਵੀ ਹਵਾ ਦੀ ਹਵਾ ਏਅਰ ਸਾਫ਼ ਹੋਣੀ ਚਾਹੀਦੀ ਹੈ, ਏਅਰ ਕਲੀਨ ਹੋਣੀ ਚਾਹੀਦੀ ਹੈ, ਪਾਣੀ ਸਾਫ਼ ਹੋਣਾ ਚਾਹੀਦਾ। ਸਾਡੇ ਗੁਰੂ ਜੀ ਨੇ ਇਹ ਸਮਝਾਉਣਾ ਸੀ, ਸਾਨੂੰ ਸਮਝਾਇਆ, ਪਰ ਪ੍ਰੋਬਲਮ ਇਹ ਹੋਈ ਹੈ ਸਾਡੇ ਵਰਗਿਆਂ ਨੇ ਪਤਾ ਨਹੀਂ ਕਿੰਨੀਆਂ ਢੋਲਕੀਆਂ ਪਾੜ ਦਿੱਤੀਆਂ ਗਾ ਗਾ ਕੇ ਜੋੜੀਆਂ, ਇੱਥੇ ਕੁਛ ਵੀ ਨਹੀਂ, ਕੋਈ ਨਾ ਪਵਨ ਸਾਫ਼ ਹੈ ਨਾ ਪਾਣੀ ਸਾਫ਼ ਹੈ, ਇਹ ਪੜ੍ਹਦੇ ਅਸੀਂ ਰਹੇ ਹਾਂ, ਇਹ ਮੰਨਿਆ ਵਿਦੇਸ਼ਾਂ ਵਾਲਿਆਂ ਨੇ, ਕਾਨੂੰਨ ਹੀ ਇੱਦਾਂ ਦੇ ਬਣਾਏ ਆ ਉਹਨਾਂ ਨੇ। ਹੁਣ ਚੰਡੀਗੜ੍ਹ 'ਚ ਸ਼ੁਕਰ ਹੀ ਕਰਿਆ ਕਰੋ ਵੀ ਇਹ ਕਾਨੂੰਨ ਨੇ ਵੀ ਇੱਥੇ ਦਰਖਤ ਕੱਟੇ ਨਹੀਂ ਜਾ ਸਕਦੇ, ਬੰਨੇ ਚਾਹੀਦੇ ਨੇ, ਏਦਾਂ ਏਦਾਂ ਦੇ ਰੂਲ ਬੰਨੇ ਚਾਹੀਦੇ ਨੇ ਹਰ ਪਾਸੇ। ਸੋ ਸਾਡੇ ਗੁਰੂ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਸੀ ਭਾਈ, ਸਾਨੂੰ ਖੁੱਲਣ ਵਾਸਤੇ, ਸਾਡਾ ਪਰਸਨੈਲਿਟੀ ਸਾਡੀ ਡਿਵੈਲਪ ਹੋ ਸਕੇ, ਮਾਈਂਡ ਖੁੱਲ ਸਕੇ, ਵਿਚਾਲੇ ਕੋਈ ਨਾ ਆਵੇ, ਬੰਦੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਫਿਰ ਫਿਰ ਸੁੰਗੜ ਗਏ, ਫਿਰ ਫਿਰ ਫਸ ਗਏ ਉਹਨਾਂ ਚੱਕਰਾਂ ਦੇ ਵਿੱਚ। ਧਰਮੀ ਬੰਦਾ ਸਗੋਂ ਖੁੱਲਾ ਹੋਣਾ ਚਾਹੀਦਾ ਸੀ, ਜਿੰਨੇ ਅੱਜ ਧਰਮੀ ਬੰਦੇ ਡਰਦੇ ਐ ਇੰਨੇ ਡਰਦੇ ਨਹੀਂ ਵੇਖੇ ਕੋਈ। ਪਰ ਜਦੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਾਂਗੇ, ਗੁਰੂ ਜੀ ਦਾ ਇੱਕ ਇੱਕ ਬਚਨ ਸਾਨੂੰ ਖੋਲਦਾ, ਸਭ ਡਰ ਖਤਮ ਕਰਦੇ, ਸਭ ਭੈ ਮਨ ਦੇ ਕੱਢਦੇ, ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਤਰ੍ਹਾਂ ਦੇ ਡਰ ਅੰਦਰ ਖਤਮ ਕਰ, ਇੱਕ ਪਰਮਾਤਮਾ ਤੋਂ ਬਿਨਾਂ ਇੱਥੇ ਹੋਰ ਕੋਈ ਸ਼ਕਤੀ ਨਹੀਂ, ਇੱਕੋ ਹੀ ਰੱਬ ਹੈ, ਉਹਨੂੰ ਹਰ ਵੇਲੇ ਉਠਤ ਸੁਖੀਆ। ਵੇਖੋ ਨਾ ਏਦਾਂ ਮਨ ਵਿੱਚ ਏਦਾਂ ਦੇ ਬਚਨ ਜਦੋਂ ਐਂ ਆਉਂਦੇ ਨੇ ਵੀ ਰਾਖਾ ਏਕ, ਹੋਰ ਕੋਈ ਨਹੀਂ ਵਿਚਾਲੇ ਆਉਂਦਾ, ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ
ਅੰਤਰ ਜਾਮੀ,
ਉਹ ਸਾਡਾ ਉਹ ਅੰਤਰਜਾਮੀ ਹੈ, ਸਭ ਦੇ ਦਿਲਾਂ ਦੀਆਂ ਜਾਣਦਾ। ਤੇ ਜਦੋਂ ਤੋਂ ਇਹ ਗੱਲ ਸਮਝ ਆਈ ਹੈ ਲਾ, ਹੁਣ ਵੇਖੋ ਪੂਰਾ ਸ਼ਬਦ ਸੁਣ ਕੇ, ਉਠਤ ਸੁਖੀਆ, ਸੁਖੀ ਰਹਿੰਦੇ ਆ ਜੀ ਹੁਣ, ਬੈਠਤ ਲੱਭੜੋ,
ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜਾਂ ਐਸੇ ਬੁਝਿਆ,
ਹੁਣ ਕੋਈ ਡਰ ਨਹੀਂ ਲੱਗਦਾ ਜੀ, ਪਉ ਨਹੀਂ ਲਾਗੇ ਜਾਂ ਐਸੇ, ਜਦੋਂ ਤੋਂ ਇਹ ਗੱਲ ਸਮਝ ਆ ਗਈ। ਅੱਗੇ ਐਵੇਂ ਡਰੀ ਜਾਂਦੇ ਰਹਿੰਦੇ ਸੀ ਵੀ ਐਵੇਂ ਹੀ ਡਰੀ ਜਾਣਾ, ਲੋਕਾਂ ਨੇ ਡਰਾਇਆ ਹੋਇਆ ਸੀ ਸਾਨੂੰ, ਹੁਣ ਨਹੀਂ ਡਰ ਲੱਗਦਾ, ਹੁਣ ਸਮਝ ਆ ਚੁੱਕੀ ਹੈ। ਕੀ ਸਮਝ ਆਈ ਹੈ ਜੀ, ਪੜੋ,
ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ,
ਇੱਕੋ ਹੀ ਰਾਖਾ ਹੈ ਸਾਡਾ, ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਕਾ
ਅੰਤਰ ਜਾਮੀ।
ਇਹ ਗੱਲ ਮੇਰੇ ਦਿਮਾਗ 'ਚ ਬਹਿ ਗਈ, ਹੁਣ ਹੁਣ ਉੱਠਦੇ ਵੀ ਸੁਖੀ, ਬੈਠਦੇ ਵੀ ਸੁਖੀ, ਬੇਫਿਕਰ, ਹੁਣ ਕੋਈ ਚਿੰਤਾ ਨਹੀਂ ਰਹੀ ਲੋ, ਹੁਣ ਅੱਗੇ ਸੋਏ ਅਚਿੰਤਾ, ਬੇਫਿਕਰੀ ਰਹਿੰਦੀ ਹੈ ਹੁਣ, ਹੁਣ ਡਰ ਨਹੀਂ ਲੱਗਦਾ। ਪੜੋ,
ਸੋਏ ਅਚਿੰਤਾ ਜਾਗੂ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ,
ਹਰ ਜਗ੍ਹਾ ਤੂੰ ਹੈ, ਹਰ ਜਗ੍ਹਾ, ਹਰ ਜਗ੍ਹਾ, ਹਰ ਜਗ੍ਹਾ ਤੂੰ ਹੈ, ਮੈਨੂੰ ਹੁਣ ਡਰ ਨਹੀਂ ਲੱਗਦਾ। ਗੁਰੂ ਜੀ ਇੰਨਾ ਡਿਵੈਲਪ ਕਰਦੇ ਆ ਸਾਨੂੰ, ਹਰ ਜਗ੍ਹਾ ਤੂੰ ਹੈ, ਇਹ ਮਾਨ ਕਰ ਜਿਵੇਂ ਹੁਣ ਮੰਨ ਲਓ ਪਿਆਰਿਓ ਜਦੋਂ ਤੁਸੀਂ ਪੰਜਾਬ ਆਪਾਂ ਜਾਂਦੇ ਹੋ ਤੁਸੀਂ ਪੰਜਾਬ ਚ ਸਮਝ ਲਓ ਨਾਲ ਹੀ ਹੈ ਤੇ ਕਿਵੇਂ ਮਾਨ ਕਰਦੇ ਹੋ ਵੀ ਸਾਡੇ ਚੰਡੀਗੜ੍ਹ ਵਰਗਾ ਕੁਛ ਨਹੀਂ ਕਿੰਨਾ ਸਾਫ਼ ਹੈ ਕਿੰਨਾ ਮਾਨ ਜਿਹਾ ਕਰਦੇ ਹੋ ਏਦਾਂ ਸਾਡੇ ਗੁਰੂ ਜੀ ਕਹਿੰਦੇ ਵੀ ਰੱਬ ਤੇਰੇ ਦਿਮਾਗ ਚ ਕਿਤੇ ਨਾ ਕਿਤੇ ਬੈਠਾ ਰਵੇ ਮਾਨ ਕਰਿਆ ਕਰ ਉਹਦੇ ਉੱਤੇ ਬੇਫਿਕਰ ਰਿਹਾ ਕਰ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਤਹਾਂ ਪ੍ਰਭ ਤੂੰ ਕਰਤਾ ਉਹਨੂੰ ਹਰ ਵੇਲੇ ਇਦਾਂ ਦਿਮਾਗ ਤੂੰ ਹੀ ਤੂੰ ਹੈ ਹਰ ਪਾਸੇ ਆ ਪੜ੍ਹਦੇ ਨਾ ਕਈ ਵਾਰੀ ਤੂੰ ਹੀ ਤੂੰ ਤੂੰ ਹੀ ਤੂੰ ਉਹ ਕਵਿਤਾ ਪੜ੍ਹਦੇ ਕਈ ਵਾਰੀ ਪੜ੍ਹੋ ਥੋੜ੍ਹੀ ਜਿਹੀ ਯਾਦ ਹੈ ਤੂੰ ਹੀ ਤੂੰ ਤੂੰ ਹੀ ਤੂੰ ਹਰ ਹਰ ਜਗ੍ਹਾ ਮੇਰਿਆ ਮਾਲਕਾ ਤੂੰ ਹੈ ਜਿੱਥੇ ਵੀ ਕਿਤੇ ਜਾਂਦੇ ਹਾਂ ਜਿੱਥੇ ਵੀ ਕਿਤੇ ਰਹਿੰਦੇ ਹਾਂ ਹਰ ਵੇਲੇ ਆ ਸ਼ਬਦ ਗੁਰਬਾਣੀ ਦੇ ਪੜ੍ਹ ਪੜ੍ਹ ਕੇ ਏਦਾਂ ਦਿਮਾਗ ਵਿੱਚ ਰਹਿਣਾ ਚਾਹੀਦਾ ਜਿੱਥੇ ਜਾਈਏ ਹਰ ਜਗ੍ਹਾ ਤੂੰ ਹੀ ਤੂੰ ਹੈ ਤੇਰੇ ਬਿਨਾਂ ਇੱਥੇ ਕੁਛ ਨਹੀਂ ਤੇਰੇ ਬਿਨਾਂ ਇੱਥੇ ਦੂਜੀ ਚੀਜ਼ ਹੀ ਕੋਈ ਨਹੀਂ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਹੁਣ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਜਦੋਂ ਤੋਂ ਅੰਦਰ ਵੀ ਸ਼ਾਂਤ ਹੈ ਬਾਹਰ ਵੀ ਕਿਉਂਕਿ ਗੁਰੂ ਜੀ ਨੇ ਦਿਮਾਗ 'ਚ ਪੱਕੀ ਗੱਲ ਬਿਠਾ ਦਿੱਤੀ ਕਹੋ ਨਾਨਕ ਗੁਰ ਗੁਰੂ ਨੇ ਮੰਤਰ ਦਿਰੜਾਇਆ ਪਹਿਲਾਂ ਪੜ੍ਹ ਕੇ ਨਾ ਕਬੀਰ ਤੂੰ ਤੂੰ ਕਰਤਾ ਪੜੋ
ਕਬੀਰ
ਹਰ ਵੇਲੇ ਹਰ ਜਗ੍ਹਾ ਹਰ ਥਾਂ ਗੁਰੂ ਜੀ ਦੇ ਆਹ ਦਰੜਾਇਆ ਹੋਇਆ ਗਿਆਨ ਹੈ ਨਾ ਜਿਹੜਾ ਧਿਆਨ ਨਾਲ ਸੁਣਿਓ ਘਰ ਸੁੱਖ ਵਸਿਆ ਕਹਿੰਦੇ ਮਨ ਹੁਣ ਸ਼ਾਂਤ ਹੈ ਬਾਹਰ ਸੁੱਖ ਪਾਇਆ ਬਾਹਰ ਤੇ ਆਪੇ ਹੀ ਵਧੀਆ ਲੱਗਣ ਜਦੋਂ ਮਨ ਸ਼ਾਂਤ ਹੋਵੇ ਕਦੋਂ ਤੋਂ ਕਹੋ ਨਾਨਕ ਗੁਰ ਰਾਰੇ ਦੇ ਸਿਹਾਰੀ ਹੈ ਇਹਦਾ ਅਰਥ ਹੈ ਗੁਰੂ ਨੇ ਮੰਤਰ ਮੰਤਰ ਦਾ ਅਰਥ ਹੈ ਗਿਆਨ ਦਿਰੜਾਇਆ ਮਤਲਬ ਪਕਾ ਦਿੱਤਾ ਜਦੋਂ ਤੋਂ ਮੈਨੂੰ ਗੁਰਬਾਣੀ ਪੜ੍ਹ ਪੜ੍ਹ ਕੇ ਅਕਲ ਆਈ ਹੈ ਉਦੋਂ ਤੋਂ ਸਦਾ ਹੀ ਖੁਸ਼ ਰਹਿੰਦੇ ਹਾਂ ਕਿਉਂ ਕਿਉਂਕਿ ਹਰ ਵੇਲੇ ਉਹੀ ਇੱਕੋ ਹੀ ਤੂੰ ਹਰ ਵੇਲੇ ਮੈਨੂੰ ਹਰ ਜਗ੍ਹਾ ਉਹੀ ਮਹਿਸੂਸ ਹੁੰਦਾ ਲੋ ਹੁਣ ਪੜ੍ਹੋ
ਤੂੰ ਹੀ ਤੂੰ ਚੰਨ ਸੂਰਜ ਤਾਰੇ ਧਰਤੀ ਵਿੱਚ ਓ ਵਸਦਾ ਹੈ ਹਰ ਪੰਛੀ ਦੇ ਹਰ ਬੰਦੇ ਦੇ ਅੰਦਰ ਵਸਦਾ ਹੈ
ਬਿਲਕੁਲ ਹਾਜ਼ਰ ਹੋ ਕੇ ਪਿਆਰੇ ਹਾਜ਼ਰ ਹੋ ਕੇ ਸੁਣੇ ਹਰ ਵੇਲੇ ਇਸ ਸੁਰਤ ਵਿੱਚ ਰਹਿਣਾ ਚਾਹੀਦਾ ਹੈ ਇਹ ਗੱਲ ਗੁਰੂ ਜੀ ਦੇ ਬਚਨਾਂ ਤੋਂ ਇਹ ਦ੍ਰਿੜ ਹੋਵੇ ਪੱਕ ਜੇ ਦਿਮਾਗ 'ਚ ਬਹਿ ਜੇ ਸਾਡੇ ਉਹੀ ਹੈ ਹੋਰ ਕੁਛ ਮੈਂ ਉਹਦੀ ਅੰਸ ਹਾਂ ਮੈਂ ਵੀ ਉਹਦੀ ਅੰਸ ਹਾਂ ਏਦਾਂ ਯਾਦ ਰੱਖਣਾ ਲੋ ਸੋ
ਚੰਨ ਸੂਰਜ ਤਾਰੇ ਧਰਤੀ ਵਿੱਚ ਵਸਦਾ ਏ ਹਰ ਪੰਛੀ ਦੇ ਹਰ ਬੰਦੇ ਦੇ ਅੰਦਰ ਵਸਦਾ ਏ ਸਭ ਤੇਰੀ ਕੁਦਰਤ ਵਸਦੀ ਰੱਬਾ ਸਭ ਤੇਰੀ ਕੁਦਰਤ ਵਸਦੀ ਰੱਬਾ ਕੁਦਰਤ ਦੇ ਵਿੱਚ ਚਲਦੇ ਸਭ ਰੇ ਨਾਮ ਵਿੱਚ ਹਵਾਵਾਂ ਦੇ ਪਿਓ ਬਣ ਕੇ ਤੂੰ ਦਿਨ ਖਗਾਵੇ ਮਾਂ ਬਣਦੇ ਵਿੱਚ ਰਾਤਾਂ ਦੇ
ਦਿਵਸ ਰਾਤ ਦੋਏ ਦਾਈ ਦਾਇਆ ਦਾਇਆ ਕਹਿੰਦੇ ਆ ਖਡਾਉਣ ਵਾਲੇ ਨੂੰ ਦਾਈ ਕਹਿੰਦੇ ਸਵਾਉਣ ਵਾਲੀ ਨੂੰ ਰਾਜੇ ਜਿਹੜੀ ਬੀਬੀਆਂ ਰਾਤ ਨੂੰ ਸਵਾਉਂਦੀਆਂ ਸੀ ਬੱਚੇ ਬੀਬੀਆਂ ਰੱਖੀਆਂ ਹੁੰਦੀਆਂ ਸੀ ਨਾ ਬੱਚਿਆਂ ਲਈ ਰਾਤ ਨੂੰ ਜਿਹਨੇ ਸਵਾ ਦੇਣਾ ਉਹਨੂੰ ਕਹਿੰਦੇ ਦਾਈ ਜਿਹੜਾ ਸਾਰਾ ਦਿਨ ਖਡਾਉਂਦਾ ਹੁੰਦਾ ਉਹਨੂੰ ਕਹਿੰਦੇ ਦਾਇਆ ਕਹਿੰਦੇ ਰੱਬ ਨੇ ਦਿਨ ਤੇ ਰਾਤ ਦੋਏ ਦਾਈ ਦਾਇਆ ਬਣਾਏ ਆ ਦਿਨ 'ਚ ਭੱਜੇ ਫਿਰਦੇ ਰਹਿੰਦੇ ਆ ਜਦੋਂ ਹੀ ਰਾਤ ਸ਼ੁਰੂ ਹੋ ਜਾਂਦੀ ਹੈ ਉਹਦੀ ਵਾਸੀਆਂ ਆਉਣ ਲੱਗ ਜਾਂਦੀ ਕਹਿੰਦੇ ਇਹ ਦਾਈ ਬਣਾਈ ਹੈ ਰੱਬ ਨੀਂਦ ਆਉਣ ਲੱਗ ਜਾਂਦੀ
ਪੈ ਤੇਰੇ ਵਿੱਚ ਚਲਦੇ ਨੇ ਸਭ ਰੇ ਨਾਮ ਵਿੱਚ ਹਵਾਵਾਂ ਦੇ ਪਿਓ ਬਣ ਕੇ ਤੂੰ ਦਿਨ ਖਡਾਵੇ ਮਾਂ ਬਣਦੇ ਵਿੱਚ ਰਾਤਾਂ ਦੇ ਤੇਰਾ ਭੇਦ ਨਾ ਪਾ ਸਕਦਾ ਹਰ ਰੂ ਤੂੰ ਹੀ ਸਭ ਤੇਰੇ ਗੁਣ ਗਾਉਂਦੇ ਨੇ ਜੀ ਬਸ ਵੱਖਰੇ ਸਭਨਾ ਤੇਰਾ ਸੰਗਤ ਨਾ ਮੁਲੈਂਦੀ ਇਹ ਤੇਰਾ ਸੰਗਤ ਨਾ ਮੁਲੈਂਦੀ ਇਹ ਤੇਰਾ ਸਭ ਨਾਮ ਹੈ ਸਭ ਦੇ ਦਿਲ ਦੀ ਧੜਕਣ ਹੈ ਤੂੰ ਵਸਦਾ ਹੈ ਵਿੱਚ ਸਾਹਾਂ ਦੇ ਜੀਓ ਪਿੰਡ ਦੇ ਸਾਜ ਦਿੱਤਾ ਤੇਰਾ ਕਿਵੇਂ ਕਰਜ਼ ਚੁਕਾਵਾਂਗੇ ਮੇਰਾ ਇੱਥੇ ਕੁਛ ਨਹੀਂ ਤੂੰ ਤੂੰ ਹੀ ਤੂੰ
ਹਰ ਪਾਸੇ ਉਹੀ ਵਸਿਆ ਹੋਇਆ। ਇਹ ਮਨ ਦੇ ਤਲ ਤੇ ਜਾਣਣਾ ਪਿਆਰਿਓ, ਮਨ ਦੇ ਤਲ ਤੇ ਪਹਿਲਾਂ ਜਾਣੋ, ਉਹਦੀ ਹੋਂਦ ਮਨ ਮਹਿਸੂਸ ਕਰੇ, ਸਮਝ ਲਓ ਨਾਮ ਦੀ ਦਾਤ ਮਿਲ ਗਈ। ਨਾਮ ਦੀ ਦਾਤ ਮਿਲਣ ਦਾ ਮਤਲਬ ਹੈ ਉਹ ਨਾਮ ਮਤਲਬ ਰੱਬ ਜੀ ਦੀ ਹੋਂਦ, ਮਨ ਮੰਨ ਗਿਆ ਸਮਝ ਲਓ ਨਾਮ ਦੀ ਦਾਤ ਮਨ ਨੂੰ ਮਿਲ ਗਈ। ਹੁਣ ਹਿੰਦੂ ਹੋਇਆ ਉਹਨੇ ਕਹਿ ਦੇਣਾ ਰਾਮ, ਹਰੀ, ਸਿੱਖ ਹੋਇਆ ਵਾਹਿਗੁਰੂ, ਮੁਸਲਮਾਨ ਹੋਇਆ ਖੁਦਾ। ਇਹ ਤੇ ਬਾਹਰ ਦੇ ਨਾਮ ਨੇ, ਕਿਰਤਮ ਨਾਮ ਕਥੇ ਤੇਰੇ ਜਿਹਬਾ, ਬੜੇ ਨਾਮ ਨੇ, ਪਰ ਸਤ ਨਾਮ ਤੇਰਾ ਪਰਾਪੂਰਬਲਾ। ਤੂੰ ਹੈ ਸਤ ਨਾਮ, ਅਸਲ ਵਿੱਚ ਤੇਰੀ ਹੋਂਦ ਸੱਚ ਹੈ, ਇਹ ਨਾਮ ਹੈ। ਮਨ ਦੇ ਤਲ ਤੇ ਮੰਨੀਏ ਉਹ ਹੈ, ਸਾਨੂੰ ਵੇਖਦਾ ਹੈ, ਉਹਦਾ ਕੈਮਰਾ ਸਦਾ ਸਾਡੇ ਤੇ ਫਿੱਟ ਹੈ। ਮਨ ਦੇ ਤਲ ਤੇ ਜਦੋਂ ਆਪਾਂ ਇਹ ਮੰਨ ਲਿਆ ਤੇ ਨਾਮ ਦੀ ਦਾਤ ਮਿਲ ਗਈ। ਜੀਵ ਦੇ ਉੱਤੋਂ ਜੋ ਮਰਜ਼ੀ ਕਹੀ ਜਾਓ, ਪਰ ਜੇ ਮਨ ਕਰਕੇ ਮੰਨਿਆ ਨਹੀਂ ਤੇ ਕੱਲੀ ਜੀਵ ਕਹੀ ਜਾ ਵਾਹਿਗੁਰੂ 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 ਵਾਹਿਗੁਰੂ, ਫਿਰ ਉਹਦੀ ਬਾਬਤ ਗੁਰੂ ਜੀ ਕੀ ਕਹਿੰਦੇ? ਰਾਮ ਰਾਮ ਕਰਤਾ ਪੜੋ ਦੇ,
ਰਾਮ ਰਾਮ ਕਰਤਾ ਸਭੂ ਜਗ ਫਿਰੇ, ਰਾਮ ਨਾ ਪਾਇਆ ਜਾਏ, ਅਗਮੇ ਅਗਵਾ ਚਰੋਇਆ ਤੂੰ ਵੱਡਾ, ਅਤੁਲ ਨਾ ਤੁਲਿਆ ਜਾਏ, ਕੀਮਤ ਕਿਨੈ ਨਾ ਪਾਇਆ, ਕਿਤੇ ਨਾ ਲਿਆ ਜਾਏ, ਗੁਰ ਕੇ ਸ਼ਬਦ ਇਨ ਬੇਦਵਸਿਆ ਮਨ ਨਾਨਕ ਆਪ ਮੇਉ ਹੈ, ਗੁਰ ਕਿਰਪਾ ਤੇ ਰਹਿਆ ਸਮਾਏ, ਆਪੇ ਮਿਲਿਆ ਮਿਲ ਰਹਿਆ, ਆਪੇ ਮਿਲਿਆ
ਗੁਰ ਕੇ ਸ਼ਬਦ ਮਨ ਪੇਤਿਆ, ਇਹ ਨਾ ਭੁੱਲਿਓ। ਸੁਣਿਓ ਜੀ ਪਿਆਰਿਓ, ਜੀਵ ਨਾਲ ਕਹੀ ਜਾਓ ਰਾਮ 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 ਰਾਮ। ਜੇ ਗਿਆਨ ਨਹੀਂ ਲਿਆ ਤੇ ਰੱਬ 'ਚ ਧਿਆਨ ਨਹੀਂ ਲੱਗਣਾ, ਪਹਿਲਾਂ ਗਿਆਨ ਫੇਰ ਧਿਆਨ। ਜੀਭ ਤੋਂ ਕਹੀ ਜੋ ਵਾਹਿਗੁਰੂ 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 ਵਾਹਿਗੁਰੂ, ਪਰ ਗੁਰਬਾਣੀ ਦਾ ਗਿਆਨ ਲੈ ਕੇ ਉਹਦੀ ਹੋਂਦ ਨੂੰ ਮਨ ਵੀ ਤੇ ਮੰਨੇ। ਬੜੇ ਬੰਦੇ ਜੀਭ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹਿੰਦੇ ਆ। ਸਾਡੀ ਨਾ ਰਿਸ਼ਤੇਦਾਰੀ ਵਿੱਚ ਇੱਕ ਬੰਦਾ ਸੀ ਬਜ਼ੁਰਗ, ਉਹ ਮੈਨੂੰ ਕੁਦਰਤੀ ਮਿਲੇ ਕੱਲ, ਤੇ ਸਾਡੇ ਨਾ ਪਰਿਵਾਰ 'ਚ ਮਸ਼ਹੂਰ ਸੀ ਗੱਲ ਵੀ ਇਹ ਬਾਪੂ ਨਾਮ ਬਹੁਤ ਜਪਦਾ। ਇਹ ਬਾਪੂ ਕਹਿੰਦੇ 2 ਵਜੇ ਉੱਠ ਪੈਂਦਾ, 7 ਵਜੇ ਤੱਕ ਕਹਿੰਦੇ ਵਾਹਿਗੁਰੂ ਵਾਹਿਗੁਰੂ, ਇੰਨਾ ਸਿਮਰਨ ਇੰਨਾ ਸਿਮਰਨ। ਤੇ ਮੈਨੂੰ ਯਾਦ ਹੈ ਵੀ ਬਚਪਨ ਵਿੱਚ ਇਦਾਂ ਕਹਿੰਦੇ ਸੀ ਵੀ ਜੇ ਬਾਪੂ ਸਿਰ ਤੇ ਹੱਥ ਰੱਖ ਦੇਵੇ ਨਾ ਤੇ ਪਤਾ ਨਹੀਂ ਬੇੜਾ ਹੀ ਬੰਨੇ ਲੱਗ ਜਾਣਾ, ਵੀ ਇਹ ਤੇ ਰੋਜ਼ ਇੰਨਾ ਨਾਮ ਜਪਦਾ। ਹੁਣ ਉਹ ਕੱਲ ਮੈਨੂੰ ਮਿਲੇ, ਉਹਨਾਂ ਦਾ ਬੱਚਾ ਬਿਮਾਰ ਸੀ, ਬੇਟਾ ਉਹਨਾਂ ਦਾ, ਮੈਨੂੰ ਮਿਲੇ, ਮੈਨੂੰ ਕਹਿੰਦੇ ਜੀ ਕੋਈ ਕਿਰਪਾ ਕਰ ਦਿਓ। ਮੈਂ ਕਿਹਾ ਕਿਰਪਾ ਤੇ ਗੁਰੂ ਸਾਹਿਬ ਨੇ ਕਰਨੀ ਹੈ, ਪ੍ਰੋਬਲਮ ਕੀ ਹੈ? ਕਹਿੰਦੇ ਬੇਟਾ ਬਿਮਾਰ ਹੈ। ਮੈਂ ਕਿਹਾ ਦਵਾਈ ਦਵਾਓ ਉਹਦੇ 'ਚ ਤੇ ਡਾਕਟਰ ਕੋਲ ਜਾਓ ਨਾ। ਉਹ ਮੈਨੂੰ ਕਹਿੰਦੇ ਨਹੀਂ ਅਸਲ ਗੱਲ ਕੋਈ ਹੋਰ ਹੈ। ਮੈਂ ਕਿਹਾ ਕੀ? ਕਹਿੰਦੇ ਕਿਸੇ ਨੇ ਸਾਡੇ ਘਰ ਟੂਣਾ ਕੀਤਾ ਸੀ, ਕਦੇ ਕੋਈ ਬਿਮਾਰ ਪੈ ਜਾਂਦਾ ਕਦੇ ਕੋਈ ਪੈ, ਕਹਿੰਦੇ ਟੂਣੇ ਤੋਂ ਬਾਅਦ ਹੋਇਆ ਸਰ। ਤੇ ਮੈਂ ਹੈਰਾਨ ਹੋ ਗਿਆ, ਸੱਚੀ ਹੈ ਪਿਆਰਿਓ, 40 ਸਾਲ ਹੋ ਗਏ ਹੋਣਗੇ ਅੰਮ੍ਰਿਤ ਛਕੇ ਨੂੰ। ਰੋਜ਼ 2 ਵਜੇ ਤੋਂ ਲੈ ਕੇ 7 ਵਜੇ ਤੱਕ ਸਿਮਰਨ ਕਰਦੇ ਆ, ਪਰ ਅਜੇ ਵੀ ਮਨ ਵਿੱਚ ਡਰ ਬੈਠਾ ਹੈ, ਅਜੇ ਤੱਕ ਦ੍ਰਿੜ ਨਹੀਂ ਨਾ ਹੋਇਆ ਵੀ ਰਾਖਾ ਏਕ ਕਰਨ ਕਾਰਨ ਪ੍ਰਭ ਦੂਸਰ ਨਾਹੀ ਕੋਈ, ਸਭਨਾ ਜੀਆਂ ਕਾ
ਇੱਕ ਦਾਤਾ,
ਦੱਦਾ ਦਾਤਾ
ਏਕ ਹੈ।
ਇਹ ਦਿਮਾਗ 'ਚ ਨਹੀਂ ਬੈਠਾ, ਆ ਇਹ ਪੱਕੀ ਨਹੀਂ ਅਜੇ ਗੱਲ, ਅਜੇ ਡਰਿਆ ਪਿਆ ਵਾ। ਤੇ ਮੈਂ ਸੋਚ ਰਿਹਾ ਸੀ ਮੈਂ ਕਿਹਾ ਸੀ ਤੇ ਕਹਿੰਦੇ ਸੀ ਇਹ ਬੜਾ ਭਜਨੀਕ ਹੈ ਪਰ ਇਹ ਕੀ ਹੁੰਦਾ ਤੂੰ ਨਾ ਹੋ ਗਿਆ ਇੱਥੇ ਖੜਾ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਪਿਆਰਿਓ ਗਿਆਨ ਜਦੋਂ ਲੈਂਦੇ ਆ ਨਾ ਗੁਰਬਾਣੀ ਦਾ ਜਿਹੜਾ ਦਿਲੋਂ ਚਾਹ ਰਿਹਾ ਕਿ ਰੱਬ ਜੀ ਨਾਲ ਮੇਰਾ ਮੈਂ ਫੀਲ ਕਰਾਂ ਮੇਰੇ ਨੇੜੇ ਹੈ ਉਹ ਪਕਾ ਦੇਣਗੇ ਫਿਰ ਸਾਡੇ ਦਿਮਾਗ 'ਚ ਬਿਠਾ ਦੇਣਗੇ ਫਿਰ ਜਦੋਂ ਮਾਲਕ ਜੀ ਮਨ ਦੇ ਤਲ ਤੇ ਆਪਾਂ ਮੰਨ ਗਏ ਕਿ ਮੇਰਾ ਰੱਬ ਮੇਰੇ ਸਾਰੇ ਕਰਮ ਵੇਖਦਾ ਹੈ ਜੇ ਜੋ ਕਰਾਂਗਾ ਉਹਦੇ ਮੁਤਾਬਕ ਮੈਨੂੰ ਫਲ ਮਿਲੇਗਾ ਹੀ ਮਿਲੇਗਾ ਬਸ ਫਿਰ ਅਸੀਂ ਮਾੜਾ ਕੰਮ ਕਰਨਾ ਹੀ ਛੱਡ ਦੇਣਾ ਗਲਤ ਕੰਮ ਛੱਡ ਦੇਣੇ ਨੇ ਜ਼ਿੰਦਗੀ ਸਵਰ ਜਾਣੀ ਹੈ ਸੋ ਇਸ ਕਰਕੇ ਪਿਆਰਿਓ ਮਨ ਦੇ ਤਲ ਤੇ ਮੰਨਣਾ ਇਹਨੂੰ ਕਹਿੰਦੇ ਨੇ ਨਾਮ ਦੀ ਦਾਤ ਮਿਲ ਗਈ ਜੀਵ ਤੋਂ ਜੋ ਮਰਜ਼ੀ ਕਹਿ ਦਿਓ ਵਾਹਿਗੁਰੂ ਕਹਿ ਦਿਓ ਅੱਲਾ ਕਹਿ ਦਿਓ ਖੁਦਾ ਕਹਿ ਦਿਓ ਜਿੱਦਾਂ ਦੇ ਬੰਦਾ ਉਹਦੇ ਗੁਣ ਨੇ ਦੁੱਖਾਂ ਨੂੰ ਹਰਦਾ ਵੇਖਿਆ ਹਰੀ ਕਹਿਤਾ ਕਿਰਪਾ ਕਰਦਾ ਵੇਖਿਆ ਕਰੀਮ ਕਹਿਤਾ ਰਹਿਮ ਕਰਦਾ ਵੇਖਿਆ ਰਹੀਮ ਕਹਿਤਾ ਖੁਦ ਦਾ ਮਾਲਕ ਖੁਦਾ ਇਹ ਤੇ ਵੱਖਰੇ ਵੱਖਰੇ ਰੱਬ ਜੀ ਦੇ ਗੁਣ ਨੇ ਇਹ ਤੇ ਗੁਣ ਨੇ ਕਿਰਤਮ ਨਾਮ ਕਥੇ ਤੇਰੇ ਜਿਹਬਾ ਬੜੇ ਨਾਮ ਨੇ ਤੇਰੇ ਕਿੰਨੇ ਕੁ ਗਿਣੀਏ ਗੁਣਾਂ ਦੇ ਆਧਾਰ ਤੇ ਤੇਰੇ ਭਗਤਾਂ ਨੇ ਨਾਮ ਰੱਖ ਲਏ ਐ ਪਰ ਤੇਰਾ ਅਸਲੀ ਨਾਮ ਕੀ ਹੈ ਸਤਨਾਮ ਤੇਰੀ ਹੋਂਦ ਸੱਚ ਹੈ ਤੂੰ ਹੈ ਸਤਨਾਮ ਤੇਰਾ ਪਰਮ ਮਨ ਦੇ ਤਲ ਤੇ ਮੰਨੀਏ ਰੱਬ ਹੈ ਮੈਨੂੰ ਵੇਖਦਾ ਜੀਵ ਤੋਂ ਭਾਵੇਂ ਘੱਟ ਵੀ ਕਹਿ ਲੋਗੇ ਨਾ ਰਾਮ 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 ਵਾਹਿਗੁਰੂ 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 ਇਹ ਘੱਟ ਵੀ ਕਹਿ ਲੋਗੇ ਜੇ ਮਨ ਮੰਨ ਰਿਹਾ ਹੈ ਤੇ ਨਾਮ ਮਿਲਿਆ ਹੋਇਆ ਮਲਿਆ ਹੋਇਆ ਮਨ ਮੰਨ ਰਿਹਾ ਕਿ ਰੱਬ ਜੀ ਹੈ ਨੇ ਮੇਰਾ ਮਾਲਕ ਹੈ ਮੈਨੂੰ ਵੇਖਦਾ ਹੈ ਹਰ ਜਗ੍ਹਾ ਮੇਰੇ ਨਾਲ ਹੈ ਏਦਾਂ ਮਨ ਦੇ ਤਲ ਤੇ ਮੰਨ ਲਈਏ ਬਸ ਜਿਹੜਾ ਬੰਦਾ ਮਨ ਦੇ ਤਲ ਤੇ ਨਹੀਂ ਮੰਨਦਾ ਵਾਹਿਗੁਰੂ ਵੀ ਬਹੁਤ ਕਰਦਾ ਹੈ ਚੋਰੀਆਂ ਵੀ ਕਰੀ ਜਾਂਦਾ ਪਰਾਏ ਘਰਾਂ 'ਚ ਵੀ ਜਾਈ ਜਾਂਦਾ ਗਲਤ ਕੰਮ ਵੀ ਕਰੀ ਜਾਂਦਾ ਠੱਗੀਆਂ ਵੀ ਮਾਰੀ ਜਾਂਦਾ ਝੂਠ ਵੀ ਬੋਲੀ ਜਾਂਦਾ ਮਨ ਦੇ ਤਲ ਤੇ ਮੰਨਦਾ ਨਹੀਂ ਜੀਭ ਤੋਂ ਕਹਿੰਦਾ ਵਾਹਿਗੁਰੂ 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 ਸਾਰੀ ਰਾਤ ਕਰੀ ਕਈਆਂ ਦਾ ਤੇ ਭਾਵ ਕਈਆਂ ਦਾ ਤੇ ਪਿਆਰਿਓ ਕੰਮ ਹੈ ਇੱਕ ਤਰ੍ਹਾਂ ਦਾ ਹੁਣ ਮੇਰੇ ਵਰਗਾ ਜੇ ਮੈਂ ਸ਼ੁਰੂ ਦੇ ਵਿੱਚ ਸਿਮਰਨ ਕਰਾ ਰਿਹਾ ਸੀ ਤੇ ਮੈਂ ਕਰਾਈ ਜਾਂਦਾ ਬੈਠਾ ਦੋ ਤਿੰਨ ਘੰਟੇ ਜੇ ਚਾਰ ਘੰਟੇ ਵੀ ਲਾਣੇ ਨੇ ਲਾਈ ਜਾਂਦੇ ਇੱਕ ਸ਼ਬਦ ਵਿੱਚ ਸਿਮਰਨ ਇੱਕ ਸ਼ਬਦ ਵਿੱਚ ਸਿਮਰਨ ਕਰੀ ਚੱਲਾਂਗੇ ਪਰ ਕੀ ਮੇਰਾ ਮਨ ਮੰਨ ਰਿਹਾ ਉਹ ਹੈ ਜੇ ਮੇਰਾ ਮਨ ਮੰਨਦਾ ਹੈ ਤੇ ਤਾਂ ਮੈਨੂੰ ਨਾਮ ਦੀ ਦਾਤ ਮਿਲੀ ਹੈ ਜੀਭ ਤੋਂ ਜਿੰਨਾ ਮਰਜ਼ੀ ਮੈਂ ਬੋਲੀ ਜਾਵਾਂ ਇੱਥੋਂ ਨਹੀਂ ਆਈਡੀਆ ਲੱਗ ਸਕਦਾ ਤੁਹਾਡੇ ਵਰਗੇ ਕਈ ਆਈਡੀਆ ਲਾ ਲੈਂਦੇ ਨੇ ਵਿੱਚ ਬੈਠੇ ਪਤਾ ਕੀ ਕਹਿਣਗੇ ਇਹ ਭਾਈ ਸਾਹਿਬ ਤੇ ਬਾਬਾ ਜੀ ਤੇ ਨਾਮ ਹੀ ਬਹੁਤ ਜਪਦੇ ਨੇ ਅਸੀਂ ਪਾਪੀ ਸਾਡੇ ਤੋਂ 5 ਮਿੰਟ ਵੀ ਨਹੀਂ ਜੱਪਿਆ ਜਾਂਦਾ ਤੁਸੀਂ ਤੇ ਇਦਾਂ ਹੀ ਆਈਡੀਆ ਲਾ ਲਿਆ ਪਰ ਤਨ ਨੂੰ ਵੇਖ ਕੇ ਆਈਡੀਆ ਨਹੀਂ ਲਾਉਣਾ ਇਹ ਤੇ ਮਨ ਦੀ ਖੇਡ ਹੈ ਧਰਮ ਮਨ ਦਾ ਵਿਸ਼ਾ ਹੈ ਤਨ ਦਾ ਨਹੀਂ ਕੌਮੀ ਕਨਸੈਪਟ ਸਾਡਾ ਜ਼ਰੂਰ ਹੈ ਕਿ ਅਸੀਂ ਦਾੜੀ ਰੱਖੀ ਹੈ ਸ੍ਰੀ ਇਹ ਸਾਡਾ ਕੌਮੀ ਕਨਸੈਪਟ ਹੈ ਪਰ ਮਨ ਦੇ ਤਲ ਤੇ ਵੇਖੋ ਵੀ ਮਨ ਮੇਰਾ ਮੰਨਦਾ ਹੁਣ ਤੁਸੀਂ ਮੈਂ ਮੰਨ ਲਓ ਇੱਥੇ ਆ ਗਿਆ ਹੁਣ ਜੇ ਮੈਂ ਇਦਾਂ ਅੱਖਾਂ ਬੰਦ ਕਰ ਲਾਂ ਇਦਾਂ ਨਾ ਮੇਰੇ ਹੱਥ ਹਿੱਲਣ ਨਾ ਸਰੀਰ ਹਿੱਲੇ ਇਦਾਂ ਬਹਿ ਜਾ ਤੇ ਤੁਸੀਂ ਪਤਾ ਕੀ ਸੋਚੋਗੇ ਵੀ ਯਾਰ 8 ਵਜੇ ਬਹਿ ਗਏ ਸੀ 8 ਵਜੇ ਅੱਖ ਨਹੀਂ ਪੱਟੀ ਹੱਥ ਨਹੀਂ ਹਿਲਾਇਆ ਇੰਨੀ ਸਮਾਧੀ ਪੱਕੀ ਤੁਸੀਂ ਤੇ ਐ ਸੋਚ ਲਿਆ ਨਾ ਮਨ ਚ ਇੱਥੇ ਬੈਠਿਆਂ ਨੇ ਤੇ ਮੈਂ ਮੇਰੇ ਅੰਦਰ ਕੀ ਚੱਲ ਰਿਹਾ ਵੀ ਜਿੰਨਿਆਂ ਤੇ ਪ੍ਰਭਾਵ ਪੈ ਜੇ ਉਨਾ ਹੀ ਚੰਗਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਇਦਾਂ ਸੋਚ ਕੇ ਬੈਠਾ ਮੇਰਾ ਮਨ ਤੇ ਇਦਾਂ ਭਟਕਿਆ ਫਿਰਦਾ ਤਾਂ ਕਰਕੇ ਪਿਆਰਿਓ ਉਹੀ ਜਾਣਦਾ ਹੈ ਕਿਹਦੇ ਕਿਹਦੀਆਂ ਦਿਲੋਂ ਮੁਹੱਬਤ ਜਿਨ
ਸਹੀ ਸੱਚੇ
ਕਿਹਦੀ ਹੈ ਦਿਲੋਂ ਮੁਹੱਬਤ ਇਹ ਤੇ ਉਹਦੀਆਂ ਉਹ ਅੰਦਰਲੀ ਤਾਰ ਹਨ ਬਾਹਰੋਂ ਕੀ ਪਤਾ ਲੱਗਦਾ ਬਾਹਰੋਂ ਤੇ ਬਥੇਰੇ ਸਵਾਦੀਆਂ ਲਾਉਂਦੇ ਆ ਜੀ ਬਾਹਰੋਂ ਤੇ ਬੜੇ ਆ ਪਰ ਅਸਲ 'ਚ ਮਨ ਦੇ ਤਲ ਤੇ ਅਸੀਂ ਮੰਨੀਏ ਕਿ ਉਹ ਹੈ ਮੇਰਾ ਮਾਲਕ ਹੈ ਮੈਨੂੰ ਵੇਖਦਾ ਹਰ ਵੇਲੇ ਸਾਡੇ ਨਾਲ ਹੈ ਉਹ ਸਾਡੇ ਤੋਂ ਦੂਰ ਨਹੀਂ ਤੇ ਬਸ ਗਲਤ ਕੰਮ ਮਾੜਾ ਕੰਮ ਨਾ ਜ਼ਿੰਦਗੀ 'ਚ ਕੋਈ ਕਰੀਏ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਸੋ 10 ਵਜ ਗਏ ਆ ਜੀ ਆਪਾਂ ਚੰਡੀਗੜ੍ਹ ਦਾ ਸਿਸਟਮ ਖਰਾਬ ਨਹੀਂ ਕਰੀਦਾ 10 ਵਜੇ ਤੱਕ ਦਾ ਟਾਈਮ ਸੀ ਤੇ ਕੱਲ ਮੈਂ ਤੁਹਾਨੂੰ ਬੇਨਤੀ ਇੰਨੀ ਕੁ ਕਰਾਂਗਾ ਜ਼ਰੂਰ ਪਹਿਲੀ ਤੇ ਹੁਣ ਬੇਨਤੀ ਵੀ ਗੁਰੂ ਜੀ ਜਾਣਗੇ ਆਪਾਂ ਫੇਰ ਚੱਲਦੇ ਆ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਗੁਰੂ ਜੀ ਅੱਗੇ ਅੱਗੇ ਆਪਾਂ ਮਗਰ ਮਗਰ ਤੇ ਕੱਲ ਕਿਰਪਾ ਕਰਕੇ ਅੱਜ ਮੈਂ ਸਭਾ ਠਾਇਆ ਸੀ ਕੱਲ ਆਪਾਂ 8 ਵਜੇ ਤੋਂ ਪਹਿਲਾਂ ਆਵਾਂਗੇ ਜਥਾ 7:15 ਆਏਗਾ 8 ਵਜੇ ਤੋਂ ਪਹਿਲਾਂ ਪਹਿਲਾਂ ਮੈਂ ਹਾਜ਼ਰ ਹੋ ਜਾਵਾਂਗਾ ਤੇ ਵੇਲੇ ਨਾਲ ਆ ਜਿਓ ਜੀ ਕੰਮ ਨਹੀਂ ਮੁੱਕਣੇ ਥੋੜਾ ਜਿਹਾ ਜਲਦੀ ਨਵੇੜ ਲਿਓ ਫਿਰ ਆਪਾਂ ਕੋਈ ਗੱਲ ਕਰ ਸਕਦੇ ਆ ਜਦੋਂ ਟਿਕ ਕੇ ਆਪਾਂ ਸੁਣ ਸਕੀਏ 2 ਘੰਟੇ ਦਾ ਟਾਈਮ ਹੀ ਮਿਲ ਸਕਣਾ 8 ਤੋਂ 10 ਜੇ ਤੁਸੀਂ ਕੱਲ ਵੇਲੇ ਨਾਲ ਆ ਜਾਓਗੇ ਫਿਰ ਪਰਸੋਂ ਆਪਾਂ 7:30 ਆ ਜਾਾਂਗੇ ਹੋਰ ਅੱਧਾ ਘੰਟਾ ਵਧਾ ਲਾਂਗੇ 7 ਵਜੇ ਵੀ ਆ ਸਕਦਾ ਜੇ ਤੁਸੀਂ ਆ ਜਾਓਗੇ ਵੇਲੇ ਨਾਲ ਆ ਜਿਓ ਆਪਾਂ ਬੈਠ ਕੇ ਇਕਾਗਰਤਾ ਬਣਾ ਕੇ ਫਿਰ ਇੱਕ ਇੱਕ ਗੱਲ ਆਪਾਂ ਸਮਝ ਸਕਦੇ ਆ ਸੋ ਪਹਿਲਾ ਦਿਨ ਸੀ ਜਗ੍ਹਾ ਭਾਵੇਂ ਥੋੜੀ ਹੈ ਪਰ ਫਿਰ ਵੀ ਮੈਨੂੰ ਲੱਗਦਾ ਵੀ ਕੱਲ ਦਾ ਦਿਨ ਤੱਕ ਤੇ ਸੋਹਣਾ ਸਰ ਜਾਏਗਾ ਥੋੜਾ ਜਿਹਾ ਇਕੱਠੇ ਹੋ ਕੇ ਕੱਲ ਦਾ ਦਿਨ ਬਹਿ ਜਾਾਂਗੇ ਪਰਸੋਂ ਨੂੰ ਫਿਰ ਜੋ ਹੋਏਗਾ ਵੇਖੀ ਜਾਏਗੀ ਪਰਸੋਂ ਸੰਗਤ ਲਾਸਟ ਦੁਆਨ ਹੈ ਜ਼ਿਆਦਾ ਹੋ ਜਾਏਗੀ ਪਰ ਜਿਵੇਂ ਵੀ ਹੋਏਗਾ ਭਾਈ ਉਵੇਂ ਹੀ ਠੀਕ ਹੈ ਸੋ ਸਾਰੀ ਸੰਗਤ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਸਾਰਾ ਇਹ ਉਪਰਾਲਾ ਕੀਤਾ ਹੈ ਇਸ ਇਲਾਕੇ ਦੀ ਸੰਗਤ ਦਾ ਉਪਰਾਲਾ ਹੈ ਸਭ ਦਾ ਧੰਨਵਾਦ ਜੀ ਸਾਰੀ ਸੰਗਤ ਨੂੰ ਜੀ ਆਇਆਂ ਜਿਨ੍ਹਾਂ ਨੇ ਦਰਸ਼ਨ ਦਿੱਤੇ ਤੇ ਗੁਰੂ ਜੀ ਜਾਂਦੇ ਆ ਜੀ ਫਿਰ ਆਪਾਂ ਚੱਲਦੇ ਆਪਾਂ ਅਰਦਾਸ ਕਰੀਏ ਹੁਕਮਨਾਮੇ ਸੁਣੀਏ ਫੇਰ ਚੱਲਾਂਗੇ ਜੀ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਫੇਰ ਆਪਾਂ ਸਾਰੇ ਚੱਲਦਾ ਪਾਉਨੇ ਆ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੀਏ ਹੁਕਮਨਾਮੇ ਸੁਣ ਕੇ ਫੇਰ ਚੱਲਦਾ ਪਾ ਕੱਲ ਨੂੰ ਵੇਲੇ ਨਾਲ ਆਇਓ ਜੀ ਲੇਟ ਨਾ ਕਰਿਓ ਜਿਹੜੇ ਰਹਿ ਗਏ ਮੱਥਾ ਨਹੀਂ ਟੇਕਿਆ ਟੇਕ ਲਓ ਜੀ ਮੱਥਾ ਟੇਕ ਲਓ ਪਰਸ ਗਹਿਣੇ ਸੰਭਾਲ ਕੇ ਰੱਖਿਓ ਮੋਬਾਈਲ ਵਗੈਰਾ ਵਿੱਚ ਬੜੇ ਸ਼ਰਾਰਤੀ ਬੰਦੇ ਆ ਜਾਂਦੇ ਆ ਪਤਾ ਹੀ ਨਹੀਂ ਲੱਗਣਾ ਕਦੋਂ ਲੈ ਜਾਣਗੇ ਮੁੜ ਕੇ ਅਨਾਊਂਸਮੈਂਟ ਨਾ ਕਰਾਇਓ ਹੁਣ ਚੇਤਾ ਰੱਖਿਓ ਪਿਆਰਿਓ ਚੇਤਾ ਰੱਖਿਓ ਬਹੁਤ ਬੰਦੇ ਇਦਾਂ ਦੇ ਵਿੱਚ ਆਏ ਹੋਣਗੇ ਤੁਹਾਡੇ ਫੋਨ ਕਦੋਂ ਕੱਢ ਕੇ ਲੈ ਗਏ ਪਤਾ ਨਹੀਂ ਲੱਗਣਾ ਧਿਆਨ ਰੱਖਿਓ ਜ਼ਰੂਰ ਰਾਮ ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਹਿਬ ਸਿੱਖੀ ਮਤਵਤੀਆਂ ਵਾਹਾਰਾ ਰਾਗ ਰਤਨ ਪਰਵਾਰ ਭਰੀ ਸ਼ਬਦ ਗਾ ਬਣਾਈਆਂ ਸਭ ਤੋਂ ਤਗਾ ਹੋ ਹਰੀ ਤੇਰਾ ਸਾਥ ਜੀ ਵਸਾਇਆ ਹੈ ਨਾਦ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਤੇਰਾ ਸਦਾ ਰੋ ਹਰਦਾਸੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਦੇ ਸਾਧਨਾ ਅੰਮੀ ਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਮਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਸਾਰੇ ਕਹਿ ਨਾਲ ਮਨ ਤੇਰੇ ਸਦਾ ਰੋ ਹਰਦਾਸੇ ਸਾਹਿਬ ਕਿਆ ਨਹੀਂ ਘਰ ਤੇਰੇ ਕਰਤਾ ਤੇਰੇ ਸਭ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਸ਼ਬਦ ਨਾਥ ਤੂੰ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸੱਚਾ ਹਰ ਸ਼ਾਂਤ ਸੁਖ ਮੰਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਥ ਕੁਸਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਕਰ ਸਪਾ ਕੇ ਸ਼ਬਦ ਬਾਜੇ ਕਲਾ ਜਿਸ ਕਰ ਧਾਰੀਆ ਸੁਰ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਫੜੋ ਜੀ ਫੜੋ ਦੁੱਖ ਲੋਕ ਸੰਤਾ ਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਲੇ ਸੰਤੇ ਪੂਜ ਗੁਰੇ ਜਾਨ ਸੁਣਤੇ ਮੁਨੀ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਹਰ ਕ੍ਰਿਸ਼ਨ ਸਾਹਿਬ ਧੰਨ ਹੈ ਕੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ
ਬਹਾਦਰ
ਪੁੱਤਰਾਂ ਦੇ ਸਾਥੀ ਧੰਨ ਹੈ ਮੇਰੇ ਬਾਜਾਂ ਵਾਲੇ ਕੀ ਸੰਤ ਸਿਪਾਹੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਕਾਲ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿੱਛੜੇ ਲੱਗਣਗੇ ਬੋਲ
ਪਿਆਰਿਆ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਕੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ
ਚੰਗਿਆਈਆ
ਮੁੜਿਆ ਬਾਚੇ ਧਰਮ ਜਿਨੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉਂ ਦੇਵੇ ਜੋਰ ਚਰਨ ਗਹੋ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ ਕੋਈ ਜਨ ਹਰ ਸਿਉਂ चरण गहो पको शुभ रसना दीजे है प्राण अकोर रहा मन तन निर्मल करत प्यारो हर सिंचे सुदा संजोर या रस में मगन होत कृपाते महा बिखिया ते तोर आयो शरण दीन दुख भंजन चितवा तुमरी ओर अपै पद दान सिमरन स्वामी को प्रभु नानक बंधन शोर आयो शरण दीन दुख भंजन चितवा तुमरी ओर अपै पद दान सिमरन स्वामी को प्रभु नानक बंधन शोर
वाहेगुरु जी का खालसा वाहेगुरु जी की फतेह।